परम सत्कार योग सम्मान योग गुरु का खास रूप गुरु खालसा सात संगत साध संगत स्थान जगमग नूर है। वड्डे भाग हैं नौवें गुरुदेव तिलक जंजू दे रखे धन गुरु तेग बहादुर साहब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहब जी दे पावन पवित्र दरबार अंदर जगत गुरु बाणी गुरु श्री गुरु ग्रंथ साहब जी महाराज जी की पावन पवित्र हजूरी विच हाजरियां भर के गुरु बाबा जी धन धन श्री गुरु नानक देव साहब जी महाराज जी के विआह का पुरब मना रहे। जगत गुरु श्री गुरु नानक देव साहब सच्चे पातशाह जी महाराज जी का विवाह अज के दिन बटाले की धरती ते बाबा मूल चंद जी की सपुत्री माता चंदो राणी की धी पूजनीक माता माता सुलखणी जी दे नाल होया। धन गुरु नानक साहब सच्चे पातशाह जी महाराज जिस वेले गुरुद्वारा कंध साहब विखे पहुंचे उथों दियां कुछ स्त्रियां ने मखौल करन वास्ते एक कच्ची कंध दे थले जगत गुरु बाबा जी नूं बिठाया ते ए सोच के जदों बैठणगे कंध दा धक्का मार के कंध इन्हां ते सुट्टांगे। लागे एक माई सी बजुर्गों ने महाराज जी नूं कहा नानक इत्थे ना बैठो ये कंध ढा के तुहाडे ते सुट्टणगियां। जगत गुरु बाबा जी ने वचन किया माता ये कंध चार जुगां तक नहीं टेंदी। अज भी वह कंध श्री कंध साहब अस्थान का गुरु घर का ना है उत्थे वह मौजूद है शीशे च मढ़ी हुई रखी है। गृहस्थ आश्रम भी उसे कच्ची कंध दे समान है। एक स्त्री और उसके पति का जिहड़ा रिश्ता है उस कच्ची कंध वांगू नाजुक हुंदा। आले दुआले लोग यत्न करते ने इस रिश्ते नूं तोड़ दिता जाए इस कंध नूं तोड़ दिता जाए पर जे दोनों दे विच परस्पर प्यार है एक जोत दोए मूर्ति वाली गल है एक दूजे प्रति विश्वास ते यकीन है भरोसा है तां फिर वह कंध वाकई चार जुगां तक नहीं टेंदी। कच्ची कंध दे संकेत दे रही है ते जे लोकां दियां गल्लां पिछे लग के कोई अपने जीवन साथी ते संदेह करन लग पवे तां फिर वह कच्ची कंध नूं टेंदियां देरी नहीं लगती तलाक तक नौबत आ पहुंचदी है। गुरु नानक साहब सच्चे पातशाह जी महाराज जी का विवाह पुरबे संकेत दे रहा उन्हां सारे गृहस्थी जोड़िया नूं एक जोत दोए मूर्ति वाली अवस्था बनाउणी एक दूजे प्रति वफादार रहना। जे पत्नी ने अपना पति वरता धर्म पालना तां पति का भी धर्म है फर्ज है वह अपना पत्नी वरता धर्म की पालना करे। धन गुरु नानक साहब सच्चे पातशाह जी महाराज जी के विआह पुरब दियां आप सरबत संगतां नूं लख लख वधाईयां हो। जिवें भाई मरदाने ने कहा सी गुरु नानक साहब नूं जजमान मेरी झोली च की पाओगे वधाई मैनू की दोगे। साहब ने आख्या मरदाना जी तुसी मत मंगो तुहाडी झोली विच असीं कोई वडमुल्ली दात पावांगे जो निर्मोलक है। निरंकार दा कीर्तन भाई साहब भाई रणधीर सिंह जी दा कथन है कहिंदे परमात्मा नाल इश्क है अकाल पुरख नाल इश्क है और इश्क दा कोई मुल नहीं हुंदा। कीर्तन निर्मोलक है ਅਸੀਂ ਤੁਹਾਨੂੰ ਆਪਣੇ ਦਰ ਦਾ ਕੀਰਤਨੀਆਂ ਬਣਾਉਂਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਵੀ ਅਸੀਂ ਇਹੀ ਦਾਨ ਮੰਗਣਾ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੂੰ ਤੋ ਪਹਿ ਮੰਗੋ, ਦੇਹੋ ਆਪਣਾ ਨਾਮ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਦਕਸ਼ਣਾ ਦਿਓ, ਵਧਾਈ ਦਿਓ। ਗੁਰੂ ਨਾਨਕ ਸਾਹਿਬ ਅੱਜ ਤੁਹਾਡਾ ਵਿਆਹ ਪੁਰਬ ਹੈ, ਸਾਡੀ ਝੋਲੀ ਵੀ ਵਧਾਈ ਨਾਲ ਭਰੋ, ਸਾਨੂੰ ਆਪਣਾ ਨਾਮ ਦੇ ਦਿਓ। ਐਸੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਨੇ। ਗੁਰੂ ਖਾਲਸਾ ਜੀ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਇਤਿਹਾਸ ਦੀ ਆਪ ਦੀ ਸਾਰੀ ਸੰਗਤ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਗਰੀਬਨ ਵਾਜ ਸੱਚੇ ਪਾਤਸ਼ਾਹ ਦੇ ਮਹਾਨ ਸ਼ਹੀਦ ਸੂਰਬੀਰ ਬਹਾਦਰ ਯੋਧੇ ਸਿੰਘ ਆਪਣਾ ਆਪਾ ਹੱਸ ਹੱਸ ਕੇ ਗੁਰੂ ਪੰਥ ਤੋਂ ਕੁਰਬਾਨ ਕਰ ਰਹੇ ਨੇ। ਗੁਰੂ ਘਰ ਦੇ ਮਹਾਨ ਸਿੱਖ ਭਾਈ ਸਾਹਿਬ ਭਾਈ ਸੁਵੇਗ ਸਿੰਘ ਜੀ ਜੰਬਰ ਔਰ ਉਹਨਾਂ ਦੇ ਸਪੁੱਤਰ ਭਾਈ ਸਹਿਬਾਜ ਸਿੰਘ ਜੀ, ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਸੂਰਬੀਰਤਾ ਨਾਲ ਆਪਣਾ ਆਪਾ ਗੁਰੂ ਸਿੱਖ ਘਰ ਤੋਂ ਕੁਰਬਾਨ ਕੀਤਾ, ਚਰਖੜੀਆਂ ਤੇ ਚੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਜ਼ਕਰੀਆ ਜੋ ਸਿੱਖਾਂ ਦੇ ਖੂਨ ਦਾ ਪਿਆਸਾ ਬਣਿਆ ਹੋਇਆ, ਲੱਭ ਲੱਭ ਕੇ ਭਾਲ ਭਾਲ ਕੇ ਸਿੰਘਾਂ ਨੂੰ ਸ਼ਹੀਦ ਕਰ ਰਿਹਾ, ਇੱਕ ਦਿਨ ਇਹ ਪੁੱਛਣ ਲੱਗਾ ਆਪਣੀ ਸਭਾ ਵਿੱਚ ਕਚਹਿਰੀ 'ਚ ਬੈਠਾ, ਕਹਿੰਦਾ ਇਹ ਸਿੰਘਾਂ ਨੂੰ ਮੈਂ ਖੁਰਾ ਖੋਜ ਮਿਟਾਉਣ ਵਾਸਤੇ ਪੂਰਾ ਯਤਨ ਕੀਤਾ ਹੈ, ਇਹਨਾਂ ਨੂੰ ਮਾਰ ਮੁਕਾਉਣ ਦਾ ਯਤਨ ਕੀਤਾ ਹੈ, ਪਰ ਇਹ ਮਰਦੇ ਨਹੀਂ, ਖਤਮ ਨਹੀਂ ਹੁੰਦੇ। ਇਹਨਾਂ ਦਾ ਰੋਜ਼ੀ ਰੋਟੀ ਦਾ ਸਾਧਨ ਕਿਵੇਂ ਚੱਲਦਾ, ਇਹਨਾਂ ਨੂੰ ਪ੍ਰਸ਼ਾਦਾ ਕੌਣ ਚੁਕਾ ਜਾਂਦਾ ਹੈ, ਇਹ ਪ੍ਰਸ਼ਾਦਾ ਕਿੱਥੋਂ ਛਕਦੇ ਨੇ। ਜਦੋਂ ਜ਼ਕਰੀਆ ਨੇ ਇਹ ਸਵਾਲ ਕੀਤਾ ਤੇ ਲਾਗੇ ਇੱਕ ਪਾਪੀ ਮਲੇਛ ਬੈਠਾ ਸੀ ਜਿਹੜਾ ਸ਼ਹੀਦ ਭਾਈ ਤਾਰੂ ਸਿੰਘ ਤੋਂ ਖੈਰ ਖਾਉਂਦਾ ਸੀ। ਭਾਈ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਨਾਲ ਆਪਣੇ ਮਨ ਚ ਈਰਖਾ ਰੱਖਦਾ ਸੀ, ਉਹ ਬੋਲ ਕੇ ਭਾਈ ਸਾਹਿਬ ਦੀ ਦੱਸ ਪਾ ਰਿਹਾ, ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਕੇ, ਇਹ ਅਰਦਾਸ ਦੀ ਉਹ ਪੰਗਤੀ ਹੈ ਜਿਹੜੀ ਆਪਾਂ ਨਿਤਾ ਪ੍ਰਤੀ ਅਰਦਾਸ ਵਿੱਚ ਸੁਣਦੇ ਹਾਂ, ਉਹਦੀ ਵਿਆਖਿਆ ਹੈ ਕਿ ਜਿਨ੍ਹਾਂ ਨੇ ਖੋਪਰ ਲਵਾਏ। ਜਦੋਂ ਇਹ ਪੰਗਤੀ ਪੜ੍ਹੀ ਜਾਂਦੀ ਹੈ ਨਾ ਗ੍ਰੰਥੀ ਸਿੰਘ ਵੱਲੋਂ ਅਰਦਾਸ ਵਿੱਚ ਕਿ ਜਿਨ੍ਹਾਂ ਨੇ ਖੋਪਰ ਲਵਾਏ, ਉਸ ਵੇਲੇ ਸਾਡਾ ਧਿਆਨ ਸ਼ਹੀਦ ਭਾਈ ਤਾਰੂ ਸਿੰਘ ਜੀ ਵੱਲੇ ਚੱਲਿਆ ਜਾਂਦਾ। ਅਰਦਾਸ ਦੀ ਉਸ ਪੰਗਤੀ ਦੀ ਵਿਆਖਿਆ ਕਿ ਕਿਵੇਂ ਭਾਈ ਸਾਹਿਬ ਦਾ ਖੋਪਰ ਲਾਇਆ ਗਿਆ, ਆਓ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ, ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿ,
ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ, ਦੋਹੇਰਾ ਇੱਕ ਦੁਸ਼ਟ ਤਬ ਬੋਲਿਓ, ਮੈਂ ਭੁੱਖੇ ਸਿੰਘ ਮਰਾਏ। ਜਦੋਂ ਜ਼ਕਰੀਆ ਨੇ ਪੁੱਛਿਆ ਖਾਨੂ ਨੇ ਕਿ ਸਿੰਘ ਖਾਂਦੇ ਕਿੱਥੋਂ ਨੇ, ਇਹਨਾਂ ਨੂੰ ਪ੍ਰਸ਼ਾਦਾ ਕਿੱਥੋਂ ਖਾਣ ਨੂੰ ਮਿਲ ਜਾਂਦਾ, ਤੇ ਲਾਗੇ ਇੱਕ ਦੁਸ਼ਟ ਬੋਲਿਆ, ਪਾਪੀ ਮਲੇਛ ਬੋਲਿਆ, ਕਹਿਣ ਲੱਗਾ ਖਾਨ ਬਹਾਦਰ ਇਹ ਸਿੰਘ ਭੁੱਖੇ ਨਹੀਂ ਮਰਦੇ।
ਇਸੀ ਦੇਸ਼ ਮੈਂ ਸਿੱਖ ਰਹਿ ਉਨ ਦੇ ਕੇ ਪਿੱਛੇ ਖਾਏ।
ਇਸੇ ਦੇਸ਼ ਵਿੱਚ ਕੁਝ ਇਹੋ ਜਿਹੇ ਸਿੱਖ ਵੀ ਰਹਿੰਦੇ ਨੇ ਜਿਹੜੇ ਘਰਾਂ ਵਿੱਚ ਰਹਿੰਦੇ ਨੇ, ਉਹ ਕੀ ਕਰਦੇ ਨੇ, ਉਹ ਕਿਰਤ ਵਿਰਤ ਕਰਦੇ ਨੇ। ਕਿਰਤ ਵਿਰਤ ਕਰਕੇ ਜੋ ਉਹਨਾਂ ਦੇ ਪਾਸ ਆਉਂਦਾ ਉਹਦੇ ਵਿੱਚੋਂ ਬਹੁਤਾ ਸਿੱਖਾਂ ਨੂੰ ਛਕਾ ਕੇ, ਸਿੰਘਾਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਲੰਗਰ ਛਕਾ ਕੇ ਜਿਹੜਾ ਪਿੱਛੇ ਵੱਧਦਾ ਬਚਿਆ ਉਹ ਆਪ ਖਾਂਦੇ ਹਨ।
ਚੋਪੇ ਹਰ ਭਗਤ ਨਿਰੰਜਨੀਏ ਯੋ ਪਾਖੇ,
ਲਾਗੇ ਪਾਪੀ ਹਰ ਭਗਤ ਨਿਰੰਜਨੀਆ ਜੰਡਿਆਲੇ ਵਾਲਾ, ਇਹਨੇ ਬੜੇ ਸਿੰਘ ਸ਼ਹੀਦ ਕਰਾਏ ਖਾਲਸਾ ਜੀ, ਬੜਾ ਮਲੇਛ ਸੀ ਪਾਪੀ ਸੀ। ਨਿਰੰਜਨੀਆ ਹਰ ਭਗਤ ਜੰਡਿਆਲੇ ਦਾ ਵਾਸੀ, ਇਹ ਵੀ ਲਾਗੇ ਬੈਠਾ ਸੀ, ਇਹ ਵੀ ਕੋਲੋਂ ਬੋਲ ਪਿਆ,
ਸੱਚ ਬਾਤੇਨ ਪਾਖੀ ਆਖੇ।
ਪਿਤਾ ਜੀ ਖਾਨ ਬਹਾਦਰ ਇਹ ਗੱਲ ਜਿਹੜੀ ਇਸ ਵਿਅਕਤੀ ਨੇ ਕਹੀ ਹੈ ਬਿਲਕੁਲ ਸੱਚ ਕਹੀ ਹੈ, ਬੜੇ ਸਿੱਖ ਐਸੇ ਨੇ ਜਿਹੜੇ ਸਿੰਘਾਂ ਨੂੰ ਖਵਾ ਕੇ ਬਾਅਦ ਵਿੱਚ ਆਪ ਖਾਂਦੇ ਹਨ।
ਐਸੇ ਐਸੇ ਸਿੰਘ ਜਗ ਮਾਏ ਸਿੰਘ ਛਕਾਏ ਪੀਏ ਨਿਜ ਖਾਏ।
ਇਹੋ ਜਿਹੇ ਸਿੰਘ ਨੇ ਇਸ ਜਗਤ ਦੇ ਵਿਚ ਜਿਹੜੇ ਸਿੱਖਾਂ ਨੂੰ ਛਕਾ ਕੇ ਸਿੰਘਾਂ ਨੂੰ ਛਕਾ ਕੇ ਬਾਅਦ ਵਿਚ ਆਪ ਛਕਦੇ ਹਨ।
ਆਪ ਸਹਿਵੈ ਨੰਗ ਅਰ ਭੁੱਖ,
ਆਪਣੇ ਤਨ ਤੇ ਨੰਗ ਤੇ ਭੁੱਖ ਸਹਿ ਲੈਂਦੇ ਨੇ। ਉਹਨਾਂ ਨੂੰ ਕੱਪੜਾ ਨਾ ਮਿਲੇ ਉਹ ਦਿਨ ਕੱਟ ਲੈਂਦੇ ਨੇ, ਉਹਨਾਂ ਨੂੰ ਭੋਜਨ ਨਾ ਮਿਲੇ ਭੁੱਖੇ ਵੀ ਰਹਿ ਜਾਂਦੇ ਹਨ।
ਦੇਖ ਸਕੈਨੈ ਸਿੰਘਨ ਦੁੱਖ,
ਜਿਹੜੇ ਸਿੰਘ ਲੜਾਕੂ ਸਿੰਘ ਨੇ ਜੁਝਾਰੂ ਸਿੰਘ ਨੇ ਉਹ ਇਹਨਾਂ ਦਾ ਦੁੱਖ ਨਹੀਂ ਸਹਿ ਸਕਦੇ। ਆਪਣੀ ਨੰਗ ਭੁੱਖ ਸਹਿ ਲੈਂਦੇ ਨੇ, ਆਪ ਭਾਵੇਂ ਘਰ ਪ੍ਰਸ਼ਾਦਾ ਨਾ ਛਕਣ ਪਰ ਜਿਹੜਾ ਪ੍ਰਸ਼ਾਦਾ ਘਰ ਚ ਤਿਆਰ ਹੋਵੇ ਉਹ ਬਾਹਰ ਸਿੰਘਾਂ ਨੂੰ ਜ਼ਰੂਰ ਚੁਕਾਉਂਦੇ ਨੇ। ਆਪਣਾ ਤਨ ਕੱਜਣ ਵਾਸਤੇ ਇਹਨਾਂ ਕੋਲ ਬਸਤਰ ਹੋਵੇ ਨਾ ਹੋਵੇ, ਜੇ ਕੋਈ ਬਸਤਰ ਮਿਲ ਜਾਏ ਤੇ ਬਾਹਰ ਸਿੰਘਾਂ ਨੂੰ ਜਾ ਕੇ ਜ਼ਰੂਰ ਦਿੰਦੇ ਨੇ। ਆਪ ਦੁੱਖ ਸਹਿੰਦੇ ਨੇ ਪਰ ਸਿੰਘਾਂ ਦਾ ਦੁੱਖ ਨਹੀਂ ਸਹਿ ਸਕਦੇ।
ਆਪ ਗੁਜ਼ਾਰਾ ਅਗਨੀ ਨਾਲ,
ਆਪ ਗੁਜ਼ਾਰਾ ਅੱਗ ਦੇ ਨਾਲ ਕਰ ਲੈਂਦੇ ਨੇ, ਅੱਗ ਦੇ ਕੋਲ ਬਹਿ ਕੇ ਸੇਕ ਕੇ ਆਪਣੇ ਤਨ ਦੀ ਠੰਡ ਦੂਰ ਕਰ ਲੈਂਦੇ ਨੇ।
ਸਿੰਘ ਕਲੈ ਪੁਸ਼ਾਕ ਸਿਵਾ,
ਔਰ ਜਿਹੜੇ ਸਿੰਘ ਨੇ ਜੰਗਲਾਂ ਵਿਚ ਜੁਝਾਰੂ, ਉਹਨਾਂ ਜੁਝਾਰੂ ਸਿੰਘਾਂ ਵਾਸਤੇ ਇਹ ਬੜੀਆਂ ਬੜੀਆਂ ਪੁਸ਼ਾਕਾਂ ਬਣਾ ਕੇ ਭੇਜਦੇ ਨੇ। ਆਪ ਅੱਗ ਦਾ ਬਾਲ ਕੇ ਕੋਲ ਸੇਕ ਦੇ ਨਾਲ ਠੰਡ ਦੂਰ ਕਰ ਲੈਣਗੇ ਪਰ ਸਿੰਘਾਂ ਵਾਸਤੇ ਪੁਸ਼ਾਕਾਂ ਬਣਾ ਕੇ ਜੰਗਲਾਂ ਵਿਚ ਉਹਨਾਂ ਨੂੰ ਭੇਜਦੇ ਹਨ।
ਕਈ ਪੀਸਣਾ ਪੀਸ ਕਮਾਵੇ,
ਮਜ਼ਦੂਰੀ ਵੀ ਕਰਦੇ ਨੇ ਇਹਨਾਂ ਵਿਚੋਂ। ਕਈ ਸਿੱਖ ਐਸੇ ਨੇ ਘਰਾਂ ਵਿਚ ਜਿਹੜੇ ਘਰਾਂ ਵਿਚ ਆਪ ਆਟਾ ਪੀਂਦੇ ਹਨ।
ਵੈਬੀ ਸਿੰਘਨ ਪਾਸ ਪਹੁੰਚਾਵੇ,
ਪੀਸਣਾ ਪੀਸ ਕੇ ਜਿਹੜਾ ਆਟਾ ਹੁੰਦਾ ਕੱਚਾ ਆਟਾ ਸਿੰਘਾਂ ਤਾਈ ਪਹੁੰਚਾ ਦਿੰਦੇ ਨੇ, ਸਿੰਘਾਂ ਨੂੰ ਭੇਜ ਦਿੰਦੇ ਹਨ।
ਬਾਣ ਵੱਟ ਕਈ ਕਰੇ ਮਜ਼ਦੂਰੀ,
ਬਾਣ ਵੱਟ ਕੇ ਮਜ਼ਦੂਰੀ ਕਰਦੇ ਨੇ, ਮਜ਼ਦੂਰੀ ਕਰਦੇ ਨੇ ਵਾਣ ਵੱਟਦੇ ਨੇ।
ਤੀਜੇ ਸਿੰਘਨ ਪਾਸ ਜ਼ਰੂਰੀ,
ਜਿਹੜੀ ਮਜ਼ਦੂਰੀ ਉਹਨਾਂ ਨੂੰ ਮਿਲਦੀ ਹੈ ਕੁਝ ਪੈਸੇ ਕੁਝ ਟਕੇ, ਉਹਨਾਂ ਦਾ ਵੀ ਅੰਨ ਖਰੀਦ ਕੇ ਉਹਦੀਆਂ ਵੀ ਲੋੜ ਦੀਆਂ ਚੀਜ਼ਾਂ ਖਰੀਦ ਕੇ ਸਿੰਘਾਂ ਨੂੰ ਜੰਗਲਾਂ ਵਿਚ ਭੇਜਦੇ ਨੇ। ਇਹੋ ਜਿਹੇ ਸਿੱਖ ਨੇ,
ਦੂਰ ਜਾਏ ਜੋ ਚਾਕਰੀ ਕਰੇ ਆਏ ਸਿੰਘਨ ਕੇ ਆਗੇ ਧਰੇ।
ਜਿਹੜੇ ਸਿੰਘ ਦੂਰ ਦਰੇਡੇ ਨੌਕਰੀਆਂ ਪੇਸ਼ੇ ਕਰਨ ਵਾਲੇ ਨੇ, ਚਾਕਰੀਆਂ ਕਰਦੇ ਨੇ ਕਿਸੇ ਰਾਜੇ ਕੋਲ ਜਾਂ ਕਿਸੇ ਬਾਦਸ਼ਾਹ ਕੋਲ ਨਵਾਬ ਕੋਲ, ਉਹਨਾਂ ਨੂੰ ਜਿਹੜੀ ਨੌਕਰੀ ਕਰਕੇ ਤਨਖਾਹ ਮਿਲਦੀ ਹੈ ਉਹ ਆਪਣੀ ਤਨਖਾਹ ਦਾ ਬਹੁਤਾ ਹਿੱਸਾ ਸਿੱਖਾਂ ਦੀ ਸਿੰਘਾਂ ਦੀ ਸੇਵਾ ਵਿਚ ਭੇਜ ਦਿੰਦੇ ਨੇ। ਸਿੰਘਾਂ ਵਾਸਤੇ ਰਸਤਾ ਬਸਤਾ ਖਰੀਦ ਕੇ ਉਹ ਵੀ ਉਹਨਾਂ ਨੂੰ ਭੇਜ ਦਿੰਦੇ ਹਨ।
ਸਿੰਘ ਜੋ ਪਰਦੇਸ ਸਿਧਾਰੇ, ਭੇਜੇ ਸਿੰਘਨ ਓਏ ਗੁਰੂ ਪਿਆਰੇ।
ਜਿਹੜੇ ਸਿੰਘ ਕਿਤੇ ਬਾਹਰ ਵਿਦੇਸ਼ਾਂ ਵਿਚ ਪਰਦੇਸਾਂ ਵਿਚ ਗਏ ਹੋਏ ਨੇ ਉਹ ਵੀ ਉਥੋਂ ਆਪਣੇ ਕਿਰਤ ਵਿਰਤ ਵਿਚੋਂ ਬਹੁਤਾ ਹਿੱਸਾ ਰੁਪਈਆਂ ਪੈਸਿਆਂ ਦਾ ਇਹਨਾਂ ਸਿੰਘਾਂ ਵਾਸਤੇ ਭੇਜਦੇ ਨੇ ਜਿਹੜੇ ਜੁਝਾਰੂ ਸਿੰਘ ਨੇ। ਆ ਜਿਹੜੇ ਭੁਜੰਗੀ ਸਿੰਘ ਨੇ, ਲੜਨ ਵਾਲੇ ਲੜਾਕੂ ਸਿੰਘ ਜਿਹੜੇ ਸਾਡੇ ਖਿਲਾਫ਼ ਲੜ ਰਹੇ ਨੇ, ਇਹਨਾਂ ਤਾਈ ਜਿਹੜੇ ਸਿੰਘ ਪ੍ਰਦੇਸ਼ਾਂ ਵਿਚ ਬੈਠੇ ਨੇ ਉਹ ਵੀ ਮਾਇਆ ਭੇਜਦੇ ਨੇ ਆਪਣੇ ਖਜ਼ਾਨੇ ਵਿਚੋਂ।
ਦੋਹੇਰਾ ਸੁਨ ਨਵਾਬ ਸਿਰ ਫੇਰ ਕੇ ਕਠਨ ਪੰਥ ਭਇਓ ਆਏ।
ਸੁਣ ਕੇ ਨਵਾਬ ਨੇ ਆਪਣਾ ਸਿਰ ਧੁਨਿਆ, ਖਾਨ ਬਹਾਦਰ ਨੇ ਆਪਣਾ ਸਿਰ ਲਾਇਆ, ਇਕਦਮ ਸਿਰ ਲਾ ਕੇ ਕਹਿੰਦਾ ਬੜਾ ਡਾਢਾ ਪੰਥ ਹੈ, ਇਹ ਪੰਥ ਬੜਾ ਡਾਢਾ ਹੈ, ਇਹ ਪੰਥ ਬੜਾ ਕਠਿਨ ਹੈ।
ਹਮ ਤੇ ਮਾਰੇ ਮਰਦ ਕਬ ਮਾਰਾ ਇਹਨਾਂ ਖੁਦਾਏ।
ਜ਼ਕਰੀਆ ਬੋਲਿਆ ਕਹਿੰਦਾ ਸਾਡੇ ਮਾਰਿਆ ਨਹੀਂ ਇਹ ਮਰਦੇ, ਜੇ ਅਸੀਂ ਆਖੀਏ ਨਾ ਕਿ ਅਸੀਂ ਮਾਰਾਂਗੇ ਤੇ ਮਰ ਜਾਣਗੇ, ਸਾਡੇ ਮਾਰਿਆ ਨਹੀਂ ਇਹ ਮਰਦੇ, ਇਹਨਾਂ ਨੂੰ ਤਾਂ ਰੱਬ ਹੀ ਮਾਰੇ ਤਾਂ ਇਹ ਮਰਨ, ਉਦਾਂ ਨਹੀਂ ਮਰਦੇ। ਤੇ ਰੱਬ ਮਾਰੇ ਕਿਉਂ, ਰੱਬ ਦੀ ਮੌਜ ਤੋਂ ਤਾਂ ਪੈਦਾ ਹੋਇਆ ਇਹ ਖਾਲਸਾ। ਆਖੋ ਸਤਿਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਦੇ ਬਚਨ ਨੇ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਤਾਂ ਪਰਮਾਤਮਾ ਦੀ ਮੌਜ ਚੋਂ ਪੈਦਾ ਹੋਇਆ, ਪਰਮਾਤਮਾ ਨੇ ਕਿਉਂ ਮਾਰਨਾ। ਜ਼ਕਰੀਆ ਬੋਲਿਆ, ਅਸਮਰੱਥ ਬੰਦਾ ਇੱਦਾਂ ਦੀ ਗੱਲ ਕਰਦਾ, ਹਾਲਾਂਕਿ ਕਿੰਨੇ ਸਿੰਘ ਕੋਹ ਕਿਹਨੇ ਸ਼ਹੀਦ ਕੀਤੇ। ਇਹਦੇ ਕੋਲ ਨੌਕਰੀ ਕਰਨ ਵਾਲੇ ਜਿਹੜੇ ਸਿੰਘ ਭਾਈ ਸੁਬੇਗ ਸਿੰਘ ਵਰਗੇ, ਉਹਨਾਂ ਨੂੰ ਨੀ ਇਹਨੇ ਛੱਡਿਆ, ਉਹ ਵੀ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤੇ। ਫਿਰ ਹੁਣ ਕੀ ਕਹਿ ਰਿਹਾ, ਕਹਿੰਦਾ ਸਾਡੇ ਮਾਰਿਆ ਨੀ ਇਹ ਮਰਦੇ, ਇਹਨਾਂ ਨੂੰ ਤਾਂ ਖੁਦਾ ਹੀ ਮਾਰੇ ਤੇ ਮਰਨਗੇ।
ਸਭ ਨਵਾਬ ਉਹਨੂੰ ਸੌਂ ਕਹੋ سو ہم دیو دکھائے
چکریا ہٹھی سی بولیا کہہ ہر بھگت نرنجنی نو ہر بھگت نرنجنی سن یہو جہ سنگھ ہے جہاں سنگا نو لنگر چکاؤں بھوجن چکاؤں مینو بکھا کہڑے نے یہو جہ بندے ہوں وہ بندے فڑا مینو او سنگھ فڑا مینو جیڑے سنگھ انہاں سنگھاں نو لنگر چکاؤں نے جا کے ہوں انہاں دی پال کرا کے مینو انہاں سنگھاں دا دس پا
جو سنگن کو بھیجتے ان ہم دیکھ پائے
جہے سکھ ان جنگل وچ بیٹھے سنگا نو لنگر بھیجتے نے پرشادا پکا کے بھیجتے نے او سنگھ مینو دس میں انہاں نو ہن ختم کرانگا میں ہوں انہوں سکھا کا خاتمہ کرا گا جہے ان سنگا دی لنگر پانی نال مدد کرتے نے
جو پی ہر بھگت نرنجنی
سن کے نرنجنیا پاپی بولیا اس ویلے یہ بھائی تارو سنگھ لاگش بازی رکھدا سی بھائی تارو سنگھ ایرخا رکھدا سی اے ماں پاپی اتہارا بولیا
پھولو پنڈ ایک ماجے آئے
جی ماجے دے وچ سری امرتسر صاحب دے نیڑے ایک پنڈ ہے پولا سری امرتسر صاحب دے نیڑے ایک نگر ہے پولا پنڈ ہے
تارو سنگھ تے کھیتی کرے
ایک چڑھدی جوانی دا نوجوان ہے جیدی کوئی پچیاں چھبیاں سالاں دی عمر ہوئے گی او دا نا ہے تارو سنگھ او جیڑا تارو سنگھ ہے اتھے کھیتی کردا او دے پرکھیاں دی جمین ہے انہیں سوچیا سی کہ تارو سنگھ نو مروا کے جیڑی او دی جمین ہے او میں کڑکی کر لانگا نرنجنیاں یہ سوچدا سی اس کر کے بھائی تارو سنگھ جی دے کول پتا پرکھی کچھ زمین سی جہدے چو کھیتی کردے سن کہدا جی پولے پنڈ دا رہن والا تارو سنگھ جڑا اتھے کھیتی کردا او دے کول کچھ زمین ہے
سات پنڈ وے ہلا بھرا
یہ نہیں کہ او معاملہ نہیں تاردا سرکار دا معاملہ بھی تاردا ہے جیڑی کھیتی کردا اس کھیتی وچوں ہالا بھی بھردا سرکار دا پنڈ دے نال ٹیکس بھی پورا بھردا ہے
دے حاکم کچ تھوڑا کھاوے بچے سنگھ کے پاس پچاوے
جیڑی او کھیتی کردا او دے وچوں ٹیکس پورا بھردا ہے پھر جڑا بچدا ہے او دے وچوں آپ بالکل تھوڑا کھاندا تے باقی جڑا ودیا ہوندا او سنگھاں نوں چکا دیندا ہے آپ بالکل تھوڑے چ گزارا کرتا ہے باقی جو ودیا پیسہ ہوندا ہے کھیتی وچ اناج ودیا ہوندا ہے وہ سنگا نو چکا دیندا
ہے اس کے ایک بہن ارمائے
گھر وچ کیول تین جی نے ایک تارو سنگھ ہے دوجی وہ بہن ہے بی بی تارو تے تیسری وہ ماں ہے کیول تین جنے نے وہ گھر دے وچ
اس کوٹ وے کرے کمائی
پتا نہیں ہے وہ سر تے پتا وہ چلانے کر چکا ہے ادا وہ پیس کٹ کے کمائی کرتا جہی محنت مزدوری کر کے کمائی کرتا ہڑ واہ کے کھیتی چ فصل لیا
آپ کھائے وے رکھی مسی
آپ تا رکھی مسی کھا کے بھی گزارا کر لینا نہ ملے تامی پانی پی کے دن ٹپا لیندا ہے
موٹا پیر آپ رہ لسے
اور جیڑا ودیا ہویا ہوندا ہے او سنگا واسطے بھیج دیندا ہے جیڑا کوئی موٹا گاڑا کھدر دا کپڑا ہوندا ہے او سنگا نو بھیج دیندا ہے جیڑا کوئی پھٹیا پرانا کپڑا ہوندا ہے او آپ تن تے پا لیندا ہے اپنا تن کجن واسطے پرانے کپڑے تے جے کوئی کھدر دا موٹا کپڑا آ جاندا او سنگھا نو جنگل وچ بھیج دیندا انہاں نو پاون واسطے
جو بچے تو سنگھن دیوے
جو بھی کچھ اودے کول بچدا ہے او سنگھا نو بھیج دیندا او سنگھا نو چکا دیندا ہے
اوے بن سنگھن اور نہ سیوے
سنگھا تو بنا او کسے ہور دی سیوا نہیں کردا حالانکہ بھائی تارو سنگھ جی لنگر چلاوندے سن لنگر وچوں جتھے بہتا حصہ سنگھا واسطے جاندا سی بھائی تارو سنگھ دے لنگر وچ اگر کوئی غریب گردا مسلمان آ جاندا ہے کوئی ہندو آ جاندا ہے کسے بھی مذہب تے دھرم نال سبندت ویکتی آ جاندا انہاں نوں بھی بھائی تارو سنگھ جی بھوجن چکاؤندے سن پر نرنجنیاں کہندا جی او کلا سنگھاں نوں ہی چکاؤندا کسے ہور نوں نہیں دیندا
بانگ سن لا تے سن موندے کان
اتنا کٹڑ تے متسبی آ تارو سنگھ کہ جدوں ملا جی بانگ دیندے نے نا پنڈ دے وچ تو اپنے کناں وچ انگلی دے لیندا انگلیاں دے نال اپنے کن مند لیندا کہ مینوں ملا دی بانگ نہ سننی پئے
روٹ شیرنی پیر نہ کھان
جڑیاں پیراں دے اتے شیرنیاں چڑھاونے آ روٹ چڑھاونے آ وہ روٹ تے شیرنی بھی نہیں کھاندا، پیر دا پرشاد نہیں لیندا۔ واقعی سنگھ خالصہ جی ہر جگہ دا پرشاد نہیں سک سکدا، سنگھ جے پرشاد چھکے تا کیول گرو کا پرشاد چھکے، جڑا گرو نو پروان ہویا ہوئے پرشاد وہ پرشاد چھکے، جڑا گرو دے در تے برتے رہت نامیاں دے بچنے جے تہ کا جیوے پرساد وہ نہیں سکھ میرا آد جگاد۔ یہ رہت نامیاں دے بچن نے کہ جیڑا سنگھ جتھوں کتھوں دا پرشاد جے منگلوار گیا تے لڈو مل رہے نے ہنومان دے مندر اتھوں لے کے چھک لے، جے کسے پیر تے گیا اتھے شیرنی منڈی جا رہی ہے اتھوں لے کے کھا لئی تے کہندا جی تا پرشاد ہے، یہ کہہ کے یہ سکھ دی برتی نہیں ہے، سکھ کیول گرو کا پرشاد چھکے، ہر جگہ دا ہر تھان دا پرشاد چھکن والا گرو کا سکھ نہیں ہو سکتا۔ یہ رہت نامیاں دے بچن نے یہ کہہ رہا بھائی تارو سنگھ بارے، کہہ جی وہ شیرنی نہیں کھاندا، وہ جڑا روڈ چڑھایا جاندا پیر تے وہ نہیں کھاندا۔
شبد چونکی گر اپنے کی کرے،
شبد چونکی کردا ہے کیرتن کردا اپنے گرو دی کوئی بانی ہے وہ بانی پڑھتا ہے، اس بانی تو بنا کوئی ہور شبد اپنی زبان تو نہیں گاؤں، شبد چونکی گرو کی بانی دی کردا ہے۔
سو مرنے تے نیک نہ ڈرے،
ایڈا نڈر ہے حالانکہ انہوں پتا ہے کہ نہ سنگھاں دی مدد کرن کر کے میری موت ہو سکتی ہے، مینو ماریا جا سکتا ہے، پر وہ موت دا ڈر نہیں رکھدا، وہ موت دا خوف نہیں رکھدا، مرن تو نیک نہیں ڈردا۔
گنگا جمنا نکت نہ جاوے، اپنے گر کی چپڑی نہ وے،
نہ تو کسے گنگا چ جاندا ہے نہ کسے جمنا چ جاندا اشنان کرن، وہ اپنے گرو دی کوئی چھوٹی جی کچی جی چھپڑی ہوندی ہے اودے چ نہاندا، کہندا ہے گرو کا تال ہے۔ خالصا جی ادو کہڑا کوئی سروور سارے بن گئے سن، گرو گھراں دے وی جڑے سروور سن وہ بہتے کچے ہی سن، اس کر کے دس رہے ہیں نرنجنیاں، کہندا نہ جمنا وچ نہاوندا کسے گنگا وچ نہیں نہاوندا، اپنے گرو دی کسے چھپڑی دے وچ ہی نہا کے کہندا اے میرا تیرتھ ہے، اے میرے گرو دا تیرتھ ہے۔
جگنناتھ کو ٹنڈا آکھے،
ایسا تکڑ ہے بھی جگنناتھ نو ٹنڈا کہندا، کہندا تو ٹنڈا جگنناتھ دا بھگوان۔ جگنناتھ پوری خالسا جی اڈیسا دے وچ سمندر دے کنڈے دے اتے جگنناتھ بھگوان دا نگر ہے، انہوں پوری کہندے نے پوری، اتے جگت گرو گرو نانک صاحب دا پوتر استھان بھی ہے، گردوارا آرتی صاحب مہاراج گرو نانک صاحب اتے چرن پائے، وہ جڑا اتے بھگوان ہے نا جگنناتھ، وہ باہواں کوئی نہیں، اتے جڑی مورتی دسی جاندی جگنناتھ بھگوان دی، کہتے جی وہ جڑا تارو سنگھ ہے اس جگنناتھ نو ٹنڈا کہندا ہے۔
رام کشن کو جاپ نہ پاکھے،
وہ نہ کسے رام دا نام جپدا نہ کرشن دا، وہ کہندا کشن بشن کبھو نہ تیاؤں، کان سنے پہچان نہ تین سو، لب لاگی موری پگ ان سو، میں نہیں نہ نو جاندا، میری نہ نال کوئی جان پہچان نہیں، میں نہیں نہ نو تیاؤں دا، ایداں دے بچن کردا ہے اور کہندا اکال پرخ دے سنمکھ ہو کے اے پنگتی پڑھدا رہندا ہے، تمہیں چھاڑ کوئی اور نہ پیاؤں، جو بر چاہو سو تم تے پاؤں، مہاراج میں تانوں چھڈ کے ہور نہیں کسے نوں تیونا، میں ایک تانوں تیوندا ہاں، وہ کسے کشن بشن دا کسے رام دا نام نہیں جپدا۔
دوہرا رات ترے دن بہرے، ترکن آنکھ بچائے،
وہ کی کرتا دن تا اپنے گھر چ کٹتا ہے، جدو رات کا کتے ہنیرا ہوندا ہے تے رات دے ہنیرے وچ لنگر پرشادا تیار کر کے ٹوکرا بھر لیندا سر تے چک لیندا تے جنگلاں وچ جتھے لکے چھپے سنگھ نے انہاں دے کول ترکاں تو اکھ بچا کے پہنچدا ہے۔
سر پر پانڈے اٹھائے کے سنگن پہ پہنچائے،
اپنے سر تے پرشادیاں دا ٹوکرا رکھ کے نال کوئی سبزی بھاجی ہووے تا لے لیندا نہیں تا کلی پرشادے سر تے رکھ کے ٹوکرا تے جنگل چ چلیا جاندا ہے، رات دے سمے دن دے سمے نہیں، ترکاں دی اکھ تو بچا کے رات براتے سنگاں دے کول جا کے انہاں نوں پرشادا دے کے آؤں دا، سنگاں دے کول ادا پرشادا پہنچاؤں دا ہے۔
جو پے اور دوسرو متاب سنگھ نام،
لگا جی وہ ایک ہور بھی دوسرا ہے، ਉਹਦਾ ਨਾਂ ਹੈ ਸਰਦਾਰ ਮਹਤਾਬ ਸਿੰਘ ਤੇ ਖਾਨ ਬਹਾਦਰ ਇਹ ਮਹਤਾਬ ਸਿੰਘ ਉਹ ਹੈ ਜਿਹਨੇ ਮੱਸੇ ਰੰਗੜ ਦਾ ਸਿਰ ਵੱਢਿਆ ਹੈ
ਮੀਰਾ ਕੋਟ ਤਾਸ ਕੋ ਗ੍ਰਾਮ
ਉਹਦਾ ਪਿੰਡ ਹੈ ਮੀਰਾ ਕੋਟ ਨਰੰਜਨੀਆਂ ਭਾਈ ਮਹਤਾਬ ਸਿੰਘ ਦਾ ਵੀ ਬੜਾ ਦੁਖੀ ਸੀ ਇਹਨੇ ਦੋ ਵਾਰੀ ਪਿੰਡ ਉਜਾੜਿਆ ਮੀਰਾ ਕੋਟ ਜਿਹੜਾ ਪਿੰਡ ਹੈ ਦੋ ਵਾਰੀ ਉਜਾੜਿਆ ਤੋ ਇਹ ਕਹਿੰਦਾ ਜੀ ਦੂਸਰਾ ਉਹ ਮਹਤਾਬ ਸਿੰਘ ਹੈ ਜਿਹਦਾ ਪਿੰਡ ਮੀਰਾ ਕੋਟ ਹੈ
ਜਿਸ ਦਿਨ ਤੇ ਉਹਨ ਮਾਰਿਓ ਮੱਸਾ ਛੋਟ ਪਿੰਡ ਰਹਿ ਚੱਲ ਮੈਂ ਨੱਸਾ
ਪਹਿਲਾਂ ਤਾਂ ਉਹ ਪਿੰਡ ਚ ਹੀ ਰਹਿੰਦਾ ਸੀ ਮੀਰਾ ਕੋਟ ਚ ਪਰ ਜਿਸ ਦਿਨ ਦਾ ਉਹਨੇ ਮੱਸੇ ਰੰਗੜ ਨੂੰ ਮਾਰਿਆ ਉਹਦਾ ਸਿਰ ਵੱਢਿਆ ਉਸ ਦਿਨ ਤੋਂ ਬਾਅਦ ਉਹ ਜੰਗਲਾਂ ਦੇ ਵਿੱਚ ਝੱਲਾਂ ਵਿੱਚ ਜਾ ਲੁਕੇ ਲੁਕਿਆ ਸਿੰਘਾਂ ਦੇ ਨਾਲ ਹੀ ਜਾ ਰਲਿਆ
ਕਦੇ ਨੇੜੇ ਕਦੇ ਜਾਵੇ ਦੂਰ
ਕਦੇ ਤਾਂ ਨੇੜੇ ਆ ਜਾਂਦਾ ਤੇ ਕਦੇ ਦੂਰ ਚਲਿਆ ਜਾਂਦਾ
ਲੁੱਟ ਕੁੱਟ ਦੇ ਸਿੰਘ ਜ਼ਰੂਰ
ਮਹਤਾਬ ਸਿੰਘ ਵੀ ਜਿਹੜਾ ਉਹ ਵੀ ਲੁੱਟ ਕੁੱਟ ਕੇ ਲਿਆਉਂਦਾ ਬਹੁਤ ਸਾਰੀਆਂ ਥਾਵਾਂ ਤੋਂ ਤੇ ਜਿਹੜਾ ਰੁਪਈਆ ਪੈਸਾ ਲੁੱਟ ਮਾਰ ਕਰਕੇ ਲਿਆਉਂਦਾ ਉਹ ਵੀ ਉਹ ਸਿੰਘਾਂ ਨੂੰ ਪਹੁੰਚਾਉਂਦਾ ਹੈ
20-50 ਰਹਿ ਉਸ ਸਾਥ
50 ਬੰਦੇ ਵੀ ਉਹਦੇ ਨਾਲ ਰਹਿੰਦੇ ਹਨ ਹੋਰ ਵੀ ਉਹਦੇ ਸਾਥੀ ਹਨ
ਲੋਕਨ ਕੋ ਵੈ ਲਾਵੇ ਹੱਥ
ਬੜੇ ਬੜੇ ਲੋਕਾਂ ਦੇ ਉੱਤੇ ਜਾ ਕੇ ਆਪਣੇ ਕਰੜੇ ਹੱਥ ਵਿਖਾਉਂਦਾ ਆਪਣੇ ਡਾਢੇ ਹੱਥ ਵਿਖਾਉਂਦਾ
ਕਿਸੇ ਮੰਗੇ ਕਿਸ ਲਈ ਡਰਾਏ
ਕਿਸੇ ਕੋਲੋਂ ਤਾਂ ਮੰਗ ਲੈਂਦਾ ਵੀ ਦੇ ਦਿਓ ਤੇ ਕਿਸੇ ਨੂੰ ਡਰਾ ਕੇ ਲੈ ਲੈਂਦਾ ਹੈ
ਲੋਕਨ ਪਰ ਕਰ ਲਈ ਠਹਿਰਾਏ
ਤੱਕ ਵੀ ਕਈ ਪਿੰਡਾਂ ਦੇ ਵਿੱਚ ਕਈ ਲੋਕਾਂ ਦੇ ਉੱਤੇ ਉਹਨੇ ਆਪਣਾ ਟੈਕਸ ਲਾਗੂ ਕਰ ਦਿੱਤਾ ਉਹਨੇ ਆਪਣਾ ਕਰ ਲਾਗੂ ਕਰ ਦਿੱਤਾ ਕਿ ਤੁਹਾਨੂੰ ਮੇਰੇ ਕੋਲ ਕਰ ਤਾਰਨਾ ਪਵੇਗਾ
ਜੋ ਸਕੀਨੇ ਕਰ ਠਹਿਰਾਏ
ਜਿਹੜੀ ਉਹਨੇ ਆਪਣਾ ਕਰ ਠਹਿਰਾਇਆ ਜਿਹੜਾ ਉਹਦਾ ਕੋਈ ਕਰ ਨਹੀਂ ਭਰਦਾ ਜੇ ਉਹ ਕਰ ਲਾ ਜਾਂਦਾ ਕਿਸੇ ਤੇ ਟੈਕਸ ਲਾ ਜਾਂਦਾ ਤੇ ਜੇ ਕੋਈ ਉਹਨੂੰ ਟੈਕਸ ਨਹੀਂ ਤਾਰਦਾ
ਜਿਵੇਂ ਉਸ ਖੂਹ ਅੱਗ ਨਾ ਲਗਾਏ
ਤਾਂ ਉਹਦੇ ਖੂਹ ਨੂੰ ਅੱਗ ਲਾ ਦਿੰਦਾ ਉਹਦੀਆਂ ਫਸਲਾਂ ਨੂੰ ਅੱਗ ਲਾ ਕੇ ਤਬਾਹ ਕਰ ਦਿੰਦਾ ਏਦਾਂ ਦਾ ਮਹਤਾਬ ਸਿੰਘ ਹੈ
ਦੂਰੇਰਾ ਨਵਾਬ ਕਹੋ ਹਰ ਭਗਤ ਕੋ ਮਹਤਾਬ ਸਿੰਘ ਤੂੰ ਲਿਆਓ
ਜਕਰੀਆ ਬੋਲਿਆ ਕਹਿਣ ਲੱਗਾ ਹਰ ਭਗਤ ਨਿਰੰਜਨੀਏ ਸੁਣ ਆ ਜਿਹੜੇ ਮਹਤਾਬ ਸਿੰਘ ਦਾ ਜ਼ਿਕਰ ਤੂੰ ਕਰਦਾ ਉਸ ਮਹਤਾਬ ਸਿੰਘ ਨੂੰ ਫੜ ਕੇ ਤੂੰ ਲੈ ਕੇ ਆ ਤੇਰੀ ਇਹ ਡਿਊਟੀ ਹੈ ਤੇਰੀ ਇਹ ਜ਼ਿੰਮੇਵਾਰੀ ਹੈ ਕਿ ਤੂੰ ਮਹਤਾਬ ਸਿੰਘ ਨੂੰ ਫੜ ਕੇ ਲਿਆਉਣਾ
ਹੈ ਉਸ ਕੇ ਸੰਗ ਸਿੱਖ ਬੋ ਬਹੁਤ ਫੌਜ ਲੈ ਜਾਓ
ਤੂੰ ਦੱਸਦਾ ਕਿ ਉਹਦੇ ਨਾਲ 20-50 ਬੰਦੇ ਵੀ ਰਹਿੰਦੇ ਨੇ ਸਿੰਘ ਵੀ ਰਹਿੰਦੇ ਨੇ ਇਸ ਕਰਕੇ ਤੂੰ ਮੇਰੇ ਕੋਲੋਂ ਲਾਹੌਰ ਤੋਂ ਫੌਜਾਂ ਲੈ ਜਾ ਆਪਣੇ ਨਾਲ ਸਿਪਾਹੀ ਲੈ ਜਾ ਜਿੰਨੇ ਤੈਨੂੰ ਚਾਹੀਦੇ ਨੇ ਮਹਤਾਬ ਸਿੰਘ ਨੂੰ ਫੜਨ ਲਈ
ਜੋ ਪਏ ਉਹ ਤਾਰੂ ਸਿੰਘ ਇਕੱਲਾ ਜੋ
ਤੇ ਤਾਰੂ ਸਿੰਘ ਤਾਂ ਇਕੱਲਾ ਹੀ ਰਹਿੰਦਾ ਪਿੰਡ ਦੇ ਵਿੱਚ ਪੂਲੇ ਪਿੰਡ ਚ ਉਹ ਤਾਂ ਇਕੱਲਾ ਹੀ ਰਹਿੰਦਾ ਹੈ ਉਹਨੂੰ ਫੜਨ ਵਾਸਤੇ ਮੈਂ ਐਦੀ ਭੇਜ ਦਿੰਦਾ ਉਹਨੂੰ ਤਾਂ ਐਦੀ ਫੜ ਕੇ ਲੈ ਆਉਣਗੇ ਗ੍ਰਿਫਤਾਰ ਕਰਕੇ ਲੈ ਆਉਣਗੇ
20
ਪਿਆਦੇ ਐਦੀਆਂ ਨਾਲ ਭੇਜ ਦਿਆਂਗਾ ਜੇ ਕਿਤੇ ਲੋਕ ਚੋਕ ਹੋਈ ਤੇ ਉਹ ਆਪਣੇ ਸਾਂਭ ਲੈਣਗੇ 20 ਪੈਦਲ ਸਵਾਰ ਉਹਨਾਂ ਐਦੀਆਂ ਨਾਲ ਭੇਜ ਦਿਆਂਗਾ ਉਹ ਐਦੀ ਤਾਰੂ ਸਿੰਘ ਨੂੰ ਲੈ ਕੇ ਆਉਣਗੇ ਮੇਰੇ ਕੋਲ
ਰਸਤਿਓ ਚੌਕਸ ਕਰ ਦਿਓ
ਤੇ ਰਾਹ ਦੇ ਵਿੱਚ ਚੌਕਸੀ ਰੱਖਣਗੇ ਕਿਤੇ ਸਿੰਘ ਆ ਕੇ ਹਮਲਾ ਕਰਕੇ ਤਾਰੂ ਸਿੰਘ ਨੂੰ ਛੁਡਾ ਕੇ ਨਾ ਲੈ ਜਾਣ ਇਸ ਕਰਕੇ ਰਸਤੇ ਦੇ ਵਿੱਚ ਵੀ ਪੂਰੀ ਚੌਕਸੀ ਰੱਖਣਗੇ
ਨਵਾਬ ਫਰਮਾਈ ਤਿਵੇਂ ਕਰੇ
ਖਾਨੂ ਨੇ ਗੱਲ ਕਹੀ ਉਸੇ ਤਰ੍ਹਾਂ ਨਿਰੰਜਨੀਏ ਨੇ ਕੀਤੀ
ਦੋਨੋ ਪਰ ਫੌਜਾਂ ਚੜੇ
ਫੁਰਤ ਦੋਨਾਂ ਤੇ ਫੌਜ ਚੜ ਪਈ ਉਧਰ ਸਰਦਾਰ ਮਹਤਾਬ ਸਿੰਘ ਨੂੰ ਫੜਨ ਵਾਸਤੇ ਨਿਰੰਜਨੀਆਂ ਫੌਜ ਲੈ ਕੇ ਚੜ ਪਿਆ ਉਧਰੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਐਦੀ ਆਪਣੇ ਨਾਲ 20 ਘੋੜ ਸਵਾਰਾਂ ਨੂੰ ਲੈ ਕੇ ਪੈਦਲ ਸਵਾਰਾਂ ਨੂੰ ਲੈ ਕੇ ਚੱਲ ਪਏ
ਐਦੀ ਜਾਏ ਤਾਰੂ ਸਿੰਘ ਫੜਿਓ
ਐਦੀ ਲਾਹੌਰ ਤੋਂ ਚੱਲੇ ਪਿੰਡ ਪੂਲੇ ਆ ਪਹੁੰਚੇ ਪੂਲੇ ਪਿੰਡ ਵਿਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਆ ਕੇ ਇਨ੍ਹਾਂ ਨੇ ਪਕੜਿਆ
ਨਵਾਬ ਕਹਿਓ ਤਿੰਨ ਤਕੜੋ ਕਰਿਓ
ਨਵਾਬ ਨੇ ਕਿਹਾ ਜੀ ਸਾਨੂੰ ਅਸੀਂ ਤੁਹਾਨੂੰ ਪਕੜਨ ਵਾਸਤੇ ਆਏ ਆ ਤੁਹਾਨੂੰ ਗ੍ਰਿਫਤਾਰ ਕਰਨ ਆਏ ਆ ਤੇ ਕਹਿੰਦੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਜਦੋਂ ਲੈ ਕੇ ਜਾਣ ਲੱਗੇ 26 ਸਾਲ ਦੀ ਉਮਰ ਖਾਲਸਾ ਜੀ ਕਿੰਨੀ ਕੁ ਹੁੰਦੀ ਹੈ ਜਵਾਨ ਪਰ ਜਵਾਨੀ ਦੀ ਅਵਸਥਾ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਵੱਲ ਉਹਦੀ ਮਾਂ ਨੇ ਵੇਖਿਆ ਤੇ ਵੇਖ ਕੇ ਅੱਖਾਂ ਨਹੀਂ ਭਰੀਆਂ ਵੀ ਮੇਰੇ ਪੁੱਤ ਨੂੰ ਲੈ ਚੱਲੇ ਸੁਚੱਜੀ ਮਾਂ ਸੀ ਇੱਕ ਸਿੰਘ ਦੀ ਮਾਂ ਹੈ ਉਸ ਵੇਲੇ ਭਾਈ ਤਾਰੂ ਸਿੰਘ ਨੂੰ ਕਹਿੰਦੀ ਹੈ, ਪੁੱਤਰਾ ਚੱਲਿਆ, ਯਾਦ ਰੱਖੀਏ ਸਿੱਖੀ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਹੈ, ਮਤਾ ਕਿਤੇ ਇਸ ਸਿੱਖੀ ਨੂੰ ਕੋਈ ਕਲੰਕ ਨਾ ਲੱਗ ਜਾਏ, ਉਹਦੇ ਵਾਸਤੇ ਭਾਵੇਂ ਤੇਰਾ ਖੋਪਰ ਲੈ ਜਾਏ, ਸਿਰ ਲੈ ਜਾਏ, ਪਰ ਇਸ ਸਿੱਖੀ ਦਾ ਤਿਆਗ ਨਾ ਕਰੀ। ਇੱਕ ਮਾਂ ਆਪਣੇ 26 ਸਾਲ ਦੇ ਪੁੱਤਰ ਨੂੰ ਇਹ ਗੱਲ ਕਹਿ ਕੇ ਭੇਜ ਰਹੀ ਹੈ, ਪੁੱਤਰਾ ਇਹਨਾਂ ਕੇਸਾਂ ਨੂੰ ਆਪਣੇ ਤਨ ਤੋਂ ਵੱਖ ਨਾ ਹੋਣ ਦੇ, ਭਾਵੇਂ ਸਿਰ ਤੈਨੂੰ ਆਪਣਾ ਵੱਖਰਾ ਕਰਾਉਣਾ ਪੈ ਜਾਏ।
ਡੇਰਾ ਮੋਲ ਪੜਾਣੇ ਲਾਏ।
ਅੱਜ ਦੀਆਂ ਮਾਵਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਆਪ ਕਹਿੰਦੀਆਂ, ਜਾ ਕਿਸੇ ਨਾਈ ਦੀ ਦੁਕਾਨ ਤੇ ਆਪਣੇ ਨਾਲ ਕੇਸਾਂ ਨੂੰ ਅੱਗ ਲਵਾਇਆ, ਮੇਰੇ ਕੋਲੋਂ ਨਹੀਂ ਵਾਹ ਹੁੰਦੇ। ਇੱਕ ਭਾਈ ਤਾਰੂ ਸਿੰਘ ਦੀ ਮਾਂ ਹੈ ਜਿਹੜੀ ਕਹਿੰਦੀ ਹੈ, ਪੁੱਤਰਾ ਕੇਸ ਨਾ ਵੱਖਰੇ ਹੋਣ ਦੇਈ, ਖੋਪਰ ਲੈ ਜਾਏ, ਸਿਰ ਲੈ ਜਾਏ, ਇਹ ਗੱਲ ਪ੍ਰਵਾਨ ਕਰ ਲਈ। ਅੱਜ ਕਿਸੇ ਮਾਂ ਬਾਪ ਨੂੰ ਕਹਿ ਦਿਓ ਵੀ ਤੁਸੀਂ ਆਪਣੇ ਬੱਚੇ ਨੂੰ ਕਿਉਂ ਨਹੀਂ ਰੋਕਦੇ ਕੇਸ ਕਟਾਉਂਦਾ, ਤਾਂ ਉਹਨਾਂ ਦਾ ਜਵਾਬ ਹੁੰਦਾ, ਜੀ ਨੌਜਵਾਨ ਹੈ, ਗਰਮ ਖੂਨ ਹੈ, ਜੇ ਰੋਕਿਆ ਤਾਂ ਪਤਾ ਨਾ ਕਿਤੇ ਸੁਸਾਈਡ ਨਾ ਕਰ ਲਵੇ, ਆਤਮ ਹੱਤਿਆ ਨਾ ਕਰ ਲਵੇ। ਡਰਾਵਾ ਵੀ ਦਿੰਦਾ ਵੀ ਜੇ ਮੈਨੂੰ ਰੋਕਿਆ ਮੈਂ ਆਤਮ ਹੱਤਿਆ ਕਰ ਲੈਣੀ, ਉਹ ਤਾਂ ਪਹਿਲਾਂ ਹੀ ਮਰ ਗਿਆ ਜਦੋਂ ਕੇਸ ਕਟਾਏ, ਹੋਰ ਕੀ ਮਰੇਗਾ। ਤੇ ਇਹੋ ਜਿਹਾ ਮਰ ਵੀ ਜਾਵੇ ਤੇ ਫਿਰ ਕੀ ਮਨ ਦੇ ਵਿੱਚ ਅਫਸੋਸ ਹੈ। ਏਦਾਂ ਦਾ ਸਵਾਲ, ਏਦਾਂ ਦਾ ਜਵਾਬ ਹੁੰਦਾ, ਮਾਂ ਬਾਪ ਨੂੰ ਵੀ ਤਾਂ ਕਰੜੇ ਹੋਣਾ ਪਵੇਗਾ। ਇਸ ਕਰਕੇ ਇੱਥੇ ਭਾਈ ਤਾਰੂ ਸਿੰਘ ਜੀ ਦੀ ਮਾਂ ਤੋਂ ਇਹ ਸੰਕੇਤ ਉਹਨਾਂ ਸਾਰੀਆਂ ਸਿੱਖ ਮਾਵਾਂ ਨੂੰ ਮਿਲ ਰਿਹਾ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਪ੍ਰੇਰਣ ਤੇ ਆਖਣ ਕਿ ਭਾਈ ਤੂੰ ਭਾਈ ਤਾਰੂ ਸਿੰਘ ਦਾ ਵਾਰਸ ਹੈ, ਤੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਵਾਰਸ ਹੈ, ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਪਰ ਗੁਰੂ ਕੀ ਸਿੱਖੀ ਨੂੰ ਤਿਲਾਂਜਲੀ ਨਹੀਂ ਦਿੱਤੀ। ਭਾਈ ਤਾਰੂ ਸਿੰਘ ਨੂੰ ਉਹਦੀ ਮਾਂ ਨੇ ਪ੍ਰੇਰਿਆ ਤੇ ਭਾਈ ਤਾਰੂ ਸਿੰਘ ਨੇ ਆਖਿਆ, ਮਾਤਾ ਮੈਂ ਕਲਗੀਆਂ ਵਾਲੇ ਬਾਜਾਂ ਵਾਲੇ ਚੋਜੀ ਪ੍ਰੀਤਮ ਦਾ ਸਿੰਘ ਹਾਂ, ਸਿਰ ਲੱਥ ਜਾਏਗਾ ਪਰ ਮੇਰੀ ਇਹ ਸਿੱਖੀ ਕੇਸਾਂ ਸਵਾਸਾਂ ਤੱਕ ਨਿਭੇਗੀ, ਮੈਂ ਇਹ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ। ਇਹ ਕਹਿ ਕੇ ਭਾਈ ਤਾਰੂ ਸਿੰਘ ਜੀ ਚੱਲ ਪਏ। ਐਦੀਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ, ਲੈ ਕੇ ਪੜਾਣਾ ਪਿੰਡ ਹੈ ਲਾਹੌਰ ਦੇ ਨੇੜੇ, ਉੱਥੇ ਲੈ ਕੇ ਆ ਗਏ ਰਾਤ ਉੱਥੇ, ਕਿਉਂਕਿ ਲਾਹੌਰ ਸਿੱਧਾ ਨਹੀਂ ਸਨ ਜਾ ਸਕਦੇ, ਰਾਤ ਕੱਟਣੀ ਪੈਣੀ ਸੀ। ਪੜਾਣੇ ਪਿੰਡ ਦੇ ਵਿੱਚ ਲਿਆ ਕੇ ਰਾਤ ਕਟਾਈ,
ਲੋਕ ਦੇਖਨੇ ਸੁਣ ਕੇ ਆਏ।
ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ, ਨੇੜੇ ਤੇੜੇ ਦੇ ਲੋਕਾਂ ਨੂੰ ਪਤਾ ਲੱਗਾ ਵੀ ਭਾਈ ਤਾਰੂ ਸਿੰਘ ਵਰਗਾ ਗੁਰਮੁਖ, ਭਾਈ ਤਾਰੂ ਸਿੰਘ ਦਾ ਬੜਾ ਸਤਿਕਾਰ ਸੀ ਇਲਾਕੇ ਵਿੱਚ ਕਿ ਅਨੇਕਾਂ ਨੂੰ ਲੰਗਰ ਛਕਾਉਂਦਾ, ਭੋਜਨ ਛਕਾਉਂਦਾ, ਭੁੱਖਿਆਂ ਨੂੰ, ਇਕੱਲਾ ਸਿੰਘਾਂ ਨੂੰ ਨਹੀਂ ਅਨੇਕਾਂ ਨੂੰ ਭੋਜਨ ਛਕਾਉਂਦਾ। ਇਸ ਕਰਕੇ ਬੜਾ ਭਾਰੀ ਸਤਿਕਾਰ ਸੀ ਸਾਰੇ ਸਿੱਖਾਂ ਵਿੱਚ। ਬਹੁਤ ਸਾਰੇ ਸਿੰਘ ਆਏ ਪੜਾਣੇ ਪਿੰਡ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਵੇਖਣ ਲਈ।
ਐਦੀ ਲਾਗੇ ਬੁਰਾ ਸੁਮਾਨਨ,
ਜਿਹੜੇ ਉਹ ਐਦੀ ਸਨ, ਜਦੋਂ ਵੇਖਿਆ ਵੀ ਸਿੱਖ ਇਕੱਠੇ ਹੋਣ ਲੱਗ ਪਏ ਨੇ ਤਾਰੂ ਸਿੰਘ ਨੂੰ ਮਿਲਣ ਵਾਸਤੇ, ਤੇ ਜਿਹੜੇ ਐਦੀ ਸਨ ਉਹ ਗੁੱਸੇ ਹੋਣ ਲੱਗ ਪਏ, ਉਹ ਰੋਸ ਵਿਖਾਣ ਲੱਗ ਪਏ ਸਿੱਖਾਂ ਨੂੰ।
ਮਾਰੇ ਚਮਕੀ ਲੋਕਨ ਤਾਨਨ,
ਚਮੜੇ ਦਾ ਕੋਰੜਾ ਸੀ, ਜਿਹੜਾ ਕੋਈ ਸਿੱਖ ਨੇੜੇ ਆਉਂਦਾ ਕੋਰੜਾ ਮਾਰਦੇ, ਕਹਿੰਦੇ ਭੱਜ ਜਾਓ ਇੱਥੋਂ, ਨੇੜੇ ਨਹੀਂ ਆਉਣਾ ਤਾਰੂ ਸਿੰਘ ਦੇ। ਇੱਦਾਂ ਕੋਰੜੇ ਮਾਰ ਮਾਰ ਕੇ ਉਹਨਾਂ ਨੂੰ ਦੂਰ ਕਰਦੇ ਹਨ।
ਐਦੀਆਂ ਕੋ ਕੱਚ ਦੇ ਕੈਦਾ, ਦਰਸ਼ਨ ਕਰਿਓ ਤਾਰੂ ਸਿੰਘ ਗਰਾ।
ਜਿਹੜੇ ਉਹ ਸਿੱਖ ਸਨ ਉਹਨਾਂ ਵੇਖਿਆ ਏਦਾਂ ਨਹੀਂ ਨਾ ਮਿਲਣ ਦੇਣਾ, ਉਹਨਾਂ ਨੇ ਐਦੀਆਂ ਨੂੰ ਕੁਝ ਦਮੜੇ ਦੇ ਦਿੱਤੇ, ਲਾਲਚ ਜਿਹਨੂੰ ਰਿਸ਼ਵਤ ਕਹਿੰਦੇ ਨੇ, ਉਹ ਰਿਸ਼ਵਤ ਦਿੱਤੀ, ਕੁਝ ਰੁਪਈਏ ਦਿੱਤੇ, ਆਖਿਆ ਕਿ ਸਾਨੂੰ ਭਾਈ ਤਾਰੂ ਸਿੰਘ ਨਾਲ ਬਹਿ ਕੇ ਮੁਲਾਕਾਤ ਕਰ ਲੈਣ ਦਿਓ, ਉਹਨਾਂ ਨਾਲ ਗੱਲਬਾਤ ਕਰ ਲੈਣ ਦਿਓ। ਰੁਪਈਆਂ ਦੇ ਲਾਲਚ ਬਸ ਹੋ ਕੇ ਐਦੀਆਂ ਨੇ ਕਹਿ ਦਿੱਤਾ ਜੇ ਤੁਸੀਂ ਮਿਲ ਸਕਦੇ ਹੋ। ਏਦਾਂ ਉਹ ਪਿੰਡ ਦੇ ਜਿਹੜੇ ਪੁਰਾਣੇ ਪਿੰਡ ਦੇ ਲੋਕ ਸਨ, ਸਿੱਖ ਸਨ, ਉਹ ਭਾਈ ਤਾਰੂ ਸਿੰਘ ਜੀ ਕੋਲ ਆਏ ਤੇ ਬਹਿ ਕੇ ਬਚਨ ਕਰਨ ਲੱਗੇ।
ਭੈਣ ਸਤਜੀ ਸੋ ਫੜੀ ਆਏ,
ਅੱਛਾ ਜੀ, ਭਾਈ ਤਾਰੂ ਸਿੰਘ ਦੀ ਭੈਣ ਸੀ ਬੀਬੀ ਤਾਰੋ, ਉਹਨੂੰ ਵੀ ਨਾਲ ਲਿਆਏ ਸੀ ਗ੍ਰਿਫਤਾਰ ਕਰਕੇ, ਵੇਖੋ ਕਿੰਨੇ ਮਲੇਛ ਸਨ, ਉਹਨੂੰ ਵੀ ਨਾਲ ਫੜ ਕੇ ਲਿਆਏ ਸਨ।
ਸੋ ਦਮ ਦੇ ਲੋਕਨ ਛਡਵਾਏ,
ਐਦੀਆਂ ਨੂੰ ਰੁਪਈਏ ਦਿੱਤੇ, ਦਮੜੇ ਦਿੱਤੇ, ਤੇ ਬੀਬੀ ਤਾਰੋ ਨੂੰ ਤਾਂ ਛੁਡਾ ਲਿਆ, ਆਖਿਆ ਕਿ ਇਹਨੂੰ ਛੱਡ ਦਿਓ ਜੇ ਭਾਈ ਤਾਰੂ ਸਿੰਘ ਨੂੰ ਨਹੀਂ ਛੱਡਣਾ। ਏਦਾਂ ਕੁਝ ਰੁਪਈਏ ਦੇ ਕੇ ਬੀਬੀ ਤਾਰੋ ਨੂੰ ਛੁਡਾ ਲਿਆ।
ਦੋਏਰਾ ਪੁੱਤੀ ਪੜਾਣੇ ਗੁਰਸਿੱਖੀ ਤਿਲਕ ਆਇਓ,
ਪੜਾਣੇ ਦੇ ਵਿੱਚ ਗੁਰੂ ਕੀ ਸਿੱਖੀ ਸੀ, ਪੜਾਣੇ ਪਿੰਡ ਚ ਗੁਰਸਿੱਖ ਰਹਿੰਦੇ ਸਨ, ਉਹਨਾਂ ਨੂੰ ਵੇਖ ਕੇ ਰੋਹ ਆ ਗਿਆ। ਜਦੋਂ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਹੋਇਆ ਵੇਖਿਆ, ਉਹ ਰੋਸ ਵਿੱਚ ਆ ਗਏ, ਗੁੱਸੇ ਵਿੱਚ ਆ ਗਏ।
ਤਾਰੂ ਸਿੰਘ ਚੁਦਾਈਏ ਹੋਣੀ ਹੋਏ ਸੋਏ,
ਰੋਹ ਵਿੱਚ ਆ ਗਏ, ਕਹਿੰਦੇ ਆਪਾਂ ਭਾਈ ਤਾਰੂ ਸਿੰਘ ਨੂੰ ਛੁਡਾ ਲਈਏ। ਕਿੰਨੇ ਕੁ ਨੇ 20-25 ਬੰਦੇ ਨੇ ਇਹਨਾਂ ਨੂੰ ਮਾਰ ਕੇ ਭਜਾ ਕੇ ਤਾਰੂ ਸਿੰਘ ਨੂੰ ਛੁਡਾ ਲੈਣੇ, ਬਾਅਦ ਚ ਜੋ ਹੋਏਗੀ ਉਹ ਵੇਖੀ ਜਾਏਗੀ।
ਜੋ ਪਏ ਤਬ ਸਿੰਘ ਨੇ ਉਹ ਮਤਾ ਮਤਾਇਆ,
ਇਹਦਾ ਇਹ ਮਤਾ ਪਕਾ ਲਿਆ ਸਿੰਘਾਂ ਨੇ ਕਿ ਨਾ ਐਦੀਆਂ ਨੂੰ ਮਾਰ ਕੇ ਭਜਾ ਕੇ ਭਾਈ ਤਾਰੂ ਸਿੰਘ ਨੂੰ ਛੁਡਾ ਲਵਾਂਗੇ।
ਤਾਰੂ ਸਿੰਘ ਕੋ ਆਨ ਸੁਣਾਇਆ,
ਇਹਨਾਂ ਸਿੱਖਾਂ ਨੇ ਪੜਾਣੇ ਦੇ ਸਿੱਖਾਂ ਨੇ ਵਿਚਾਰ ਕੀਤੀ ਕਿ ਪਹਿਲਾਂ ਭਾਈ ਤਾਰੂ ਸਿੰਘ ਨੂੰ ਤਾਂ ਪੁੱਛ ਲਈਏ ਉਹ ਕੀ ਕਹਿੰਦੇ ਨੇ, ਕਿ ਅਸੀਂ ਉਹਨਾਂ ਨੂੰ ਛੁਡਾ ਹੀ ਨਾ ਜਾਈਏ ਤੇ ਉਹ ਆਖਣ ਅਸੀਂ ਨਹੀਂ ਜਾਣਾ। ਇਦਾਂ ਇਹ ਮਤਾ ਪਕਾ ਕੇ ਜਿਹੜੇ ਪੜਾਣੇ ਦੇ ਸਿੱਖ ਸਨ ਇਹ ਭਾਈ ਤਾਰੂ ਸਿੰਘ ਕੋਲ ਆਏ ਤੇ ਉਹਨਾਂ ਨੂੰ ਆ ਕੇ ਦੱਸਿਆ,
ਹਮ ਐਦੀਆਂ ਕੋ ਦੇਹੈ ਮਾਰ।
ਭਾਈ ਤਾਰੂ ਸਿੰਘ ਜੀ, ਇਹ ਜਿਹੜੇ ਐਦੀ ਆਏ ਹੋਏ ਨੇ ਤੁਹਾਨੂੰ ਫੜ ਕੇ ਲਿਆਏ ਨੇ, ਇਹਨਾਂ ਨੂੰ ਅਸੀਂ ਮਾਰ ਦਿਆਂਗੇ।
ਕਰ ਜਾਵਾਂਗੇ ਪਿੰਡ ਉਜਾੜ,
ਸਾਰਾ ਪਿੰਡ ਉਜਾੜ ਜਾਣਗੇ ਸਾਡਾ।
ਸਿੱਖ ਚੁੱਡਾ ਮਨ ਹੈ ਬੜ ਧਰਮ,
ਤੁਹਾਨੂੰ ਇਹਨਾਂ ਕੋਲੋਂ ਛੁਡਾ ਲਵਾਂਗੇ। ਕਿਉਂਕਿ ਕਿਸੇ ਸਿੱਖ ਨੂੰ ਜਿਹੜਾ ਬੰਦੀ ਵਿੱਚ ਪਿਆ ਹੋਵੇ, ਜਿਹੜਾ ਸਿੱਖ ਗ੍ਰਿਫਤਾਰ ਹੋਇਆ ਹੋਵੇ, ਕਿਸੇ ਸਿੱਖ ਨੂੰ ਛੁਡਾਉਣਾ ਬੜਾ ਵੱਡਾ ਧਰਮ ਹੈ।
ਗਊ ਬ੍ਰਾਹਮਣ ਤੇ ਸੋ ਗੁਣੋ ਕਰਮ,
ਕਿਸੇ ਗਊ ਤੇ ਬ੍ਰਾਹਮਣ ਦੀ ਰੱਖਿਆ ਕਰਨ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਚੰਗਾ ਹੈ ਕਿਸੇ ਸਿੱਖ ਨੂੰ ਬੰਦੀ ਤੋਂ ਮੁਕਤ ਕਰ ਦੇਣਾ, ਕਿਸੇ ਸਿੱਖ ਨੂੰ ਰਿਹਾ ਕਰ ਦੇਣਾ, ਉਹਨੂੰ ਛੁਡਾ ਲੈਣਾ।
ਇਮ ਕਰਨੇ ਕੋ ਤਿਆਰ ਆਏ, ਤਾਰੂ ਸਿੰਘ ਸੁਨ ਤੁਰਤ ਹਟਾਏ,
ਇੱਦਾਂ ਕਰਨ ਵਾਸਤੇ ਅਸੀਂ ਤਿਆਰ ਹੋ ਕੇ ਆਏ ਆ। ਪਰ ਭਾਈ ਤਾਰੂ ਸਿੰਘ ਨੇ ਜੀ ਅੱਗੋਂ ਹਟਾ ਦਿੱਤਾ, ਆਖਿਆ ਭਾਈ ਨਾ ਸਿੱਖੋ, ਏਦਾਂ ਨਹੀਂ ਕਰਨਾ ਸਿੰਘੋ, ਇਹ ਕੰਮ ਨਹੀਂ ਕਰਨਾ। ਏਦਾਂ ਮਹਾਰਾਜ ਜੀ ਭਾਈ ਤਾਰੂ ਸਿੰਘ ਜੀ ਨੇ ਰੋਕ ਦਿੱਤਾ।
ਅਸੀਂ ਨਾ ਮਰਨੋ ਨੱਠਣ ਵਾਲੇ,
ਭਾਈ ਤਾਰੂ ਸਿੰਘ ਜੀ ਕਹਿੰਦੇ ਅਸੀਂ ਮਰਨ ਤੋਂ ਨੱਠਣ ਵਾਲੇ ਨਹੀਂ, ਕਿ ਅਸੀਂ ਮੌਤ ਦਾ ਪੈਰ ਰੱਖ ਕੇ ਨੱਠ ਜਾਈਏ, ਅਸੀਂ ਨੱਠਣ ਵਾਲਿਆਂ ਚੋਂ ਨਹੀਂ।
ਅਸੀਂ ਜੋ ਮਰ ਹੈ ਮੁਗਲ ਦੁਆਰੇ,
ਅਸੀਂ ਜੇ ਇਹਨਾਂ ਮੁਗਲਾਂ ਦੇ ਦੁਆਰ ਤੇ ਮਰਾਂਗੇ, ਇਹਨਾਂ ਤੁਰਕਾਂ ਦੇ ਦਰ ਤੇ ਮਰਾਂਗੇ।
ਸਿੱਖਣ ਕਾਰਨ ਗੁਰ ਸਿਰ ਲਾਏ, ਪੁੱਤ ਪੁੱਤਰੇ ਪੁਨ ਆਪ ਕੁਹਾਏ।
ਸਾਡੇ ਸਤਿਗੁਰਾਂ ਨੇ, ਵੱਡਿਆਂ ਸਤਿਗੁਰਾਂ ਨੇ ਸਿੱਖਾਂ ਵਾਸਤੇ ਆਪਣੇ ਸਿਰ ਲੇਖੇ ਲਾ ਦਿੱਤੇ, ਆਪਣੇ ਪੁੱਤਰ ਆਪਣੇ ਪੋਤਰੇ ਸਾਡੇ ਤੋਂ ਕੁਆ ਕੇ ਵਾਰ ਦਿੱਤੇ।
ਪੰਥ ਬਦਾਮਨ ਖਾਤਰ ਤਾਈ, ਇਮ ਆਪਣੇ ਗੁਰਕੁਲੇ ਗਵਾਏ।
ਪੰਥ ਦੇ ਵਾਧੇ ਵਾਸਤੇ, ਪੰਥ ਨੂੰ ਵਧਾਉਣ ਵਾਸਤੇ ਗੁਰੂ ਸਾਹਿਬ ਨੇ ਆਪਣੇ ਕੁੱਲ ਗਵਾ ਦਿੱਤੀ, ਆਪਣੀ ਕੁੱਲ ਸਾਡੇ ਤੋਂ ਕੁਰਬਾਨ ਕਰ ਦਿੱਤੀ।
ਉਸ ਕੇ ਪੰਥੀ ਹਮੈ ਸਦਾਏ,
ਗੁਰੂ ਦੇ ਅਸੀਂ ਪੰਥੀ ਹਾਂ, ਉਸੇ ਗੁਰੂ ਦੇ ਰਾਹ ਤੇ ਚੱਲਣ ਵਾਲੇ ਅਸੀਂ ਰਾਹਗੀਰ ਹਾਂ, ਅਸੀਂ ਉਸੇ ਰਸਤੇ ਤੇ ਚੱਲਾਂਗੇ ਜਿਸ ਰਸਤੇ ਤੇ ਸਾਡੇ ਸਤਿਗੁਰੂ ਜੀ ਚੱਲੇ ਨੇ।
ਹਮ ਮਰਨੇ ਤੇ ਕਿਮ ਨੱਠ ਜਾਏ,
ਅਸੀਂ ਇਸ ਮਰਨ ਤੋਂ ਕਿਉਂ ਨੱਠ ਕੇ ਜਾਈਏ ਜਿਸ ਗੁਰੂ ਨੇ ਸਾਡੇ ਵਾਸਤੇ ਆਪਣੀ ਕੁੱਲ ਗਵਾ ਦਿੱਤੀ ਹੈ। ਅਸੀਂ ਆਪਣੀ ਕੁੱਲ ਆਪਣੀ ਜਾਨ ਕਿਉਂ ਰੱਖੀਏ? ਪਿੱਛੇ ਵੀ ਤੁਸੀਂ ਬਚਨ ਸਰਵਣ ਕੀਤੇ ਹੋਣਗੇ, ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰੱਖ ਹੈ ਕਵਨ ਬਡਾਈਏ। ਭਾਈ ਸੁਬੇਗ ਸਿੰਘ ਨੇ ਬਚਨ ਕਿਹਾ ਸੀ ਜ਼ਕਰੀਏ ਨੂੰ, ਭਾਈ ਤਾਰੂ ਸਿੰਘ ਜੀ ਵੀ ਇੱਥੇ ਕਹਿ ਰਹੇ ਨੇ, ਅਸੀਂ ਆਪਣਾ ਆਪ ਕਿਉਂ ਰੱਖੀਏ? ਅਸੀਂ ਵੀ ਉਸੇ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਹਾਂ ਜਿਸ ਗੁਰੂ ਨੇ ਆਪਣੀ ਕੁੱਲ ਸਾਡੇ ਤੋਂ ਗਵਾ ਦਿੱਤੀ।
ਦੋਹੇਰਾ ਪੰਥ ਰੱਖਣ ਕੇ ਕਾਰਨ ਇਤੇ ਕੀਏ ਉਪਾਏ।
ਗਲਗੀਆਂ ਵਾਲੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਨੇ ਪੰਥ ਰੱਖਣ ਵਾਸਤੇ ਇਤਨੇ ਵੱਡੇ ਭਾਰੀ ਉਪਾਅ ਕੀਤੇ ਨੇ, ਏਡੇ ਵੱਡੇ ਵੱਡੇ ਮਹਾਰਾਜ ਜੀ ਨੇ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ।
ਦੁੱਖ ਸਹੇ ਨਿਜ ਸੁੱਖ ਦੇ ਸਿਰ ਤੁਰਕਨ ਦੇ ਲਾਏ।
ਇਹਨਾਂ ਨੇ ਭਾਰੀ ਦੁੱਖ ਸਹੇ ਔਰ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਸਿੱਖਾਂ ਤੋਂ, ਔਰ ਆਪਣੇ ਸਿਰ ਵੀ ਆਪਣਾ ਸਿਰ ਵੀ ਤੁਰਕਾਂ ਦੇ ਲੇਖੇ ਲਾਇਆ।
ਜੋ ਪਏ ਜੋ ਸਤਿਗੁਰ ਥੀ مکتے کہے
جڑا بچن ستگرو سچی پاتشاہ نے اپنے مکھوں کہا سی
او سر دے گرلا جن بئے
بچن مہاراج جی نے پورا کیتا سر دے کے اپنے بچن دی لجیا رکھی
چوتھے بابر لے کہائے
چوتھا بابر سی یعنی کہ بابر دا پتر سی ہمایوں ہمایوں دا پتر سی اکبر تے اکبر دا پتر سی جہانگیر تے جہانگیر ہو گیا چوتھا بابر چوتھے بابر دے کولو یعنی کہ جہانگیر بادشاہ کولو پنجویں پادشاہ گرو ارجن دیو صاحب جی نے اپنا آپ کوایا اپنا آپ شہید کروایا
ان بچنن پہ آپ بکائے
بچنا کر کے انہاں نے اپنا آپ بکا دتا بچن کیتا سی نا گرو نانک صاحب نے کہ بابر سات مٹھاں پگڑیاں بدلے تینوں سات پشتاں دا راج دے رہے ہیں تے سات سر دے کے تیرے کول راج واپس لواںگے تے اے بچن جڑا کیتا سی پہلا سر جگت گرو بابا جی تان گرو ارجن دیو صاحب جی مہاراج جی نے دتا اپنے بچنا دے نال وک گئے
جو ہندو پتشاہی چہ کوئے شیس دیے بن پھرے نہ سوئے
جے مسلمانا کڑو ترکا کڑو پاتشاہی واپس لینی ہے تا اس پاتشاہی نو واپس لین واسطے سر دینا پوے گا اور سر دے کے پاتشاہی واپس لوانگے
جب ترک ہندو پر پاوے پار لائیو ان سر سیس اتار
جدو اے ترک ہندوواں تے پار پاؤنگے جرم کرنگے اتیاچار کرنگے ادو پھر اسی اپنا سر دیوانگے اور اس پار نو لاوانگے
شری گرو انگد کو کہہ گئے انگد جی امرداس سمجھائے
یہ گل تن گرو نانک صاحب گرو انگد دیو صاحب نو کہہ گئے سن تے گرو انگد دیو صاحب جی مہاراج جی نے اے بچن اگے گرو امرداس صاحب جی نو سمجھایا
امرداس رامداس کہو شری ارجن سر اوپر سیو
امرداس جی نے بچن گرو رامداس جی نو کیا اور یہی بچن گرو رامداس جی نے پھر گرو ارجن دیو صاحب جی نو کیا اور گرو ارجن صاحب جی نے اے بچن اپنے سر تے پروان کر کے شہادت دا جام پیتا اور پہلا سر دتا
ہر گوبند شری ہر رائے
وہی روایت وہی بچن اگے تک چلنا آیا گرو ہر گوبند صاحب پھر گرو ہر رائے صاحب جی تک
پسینہ بدوے ریل تکائے
تکتے رہے بدھی کے سما آوے تے اسی بھی اپنا سر لکھے لائیے گرو ہر گوبند صاحب تے گرو ہر رائے صاحب دے سمے ایسا سما نہیں بن سکیا
ہری کرشن پھڑے دلی گئے
گرو ہر کرشن صاحب جی نو بلا لیا دلی نرنگے پاپی نے
ترکن بدی لگاوت بھئے
انہاں نے بھی ترکاں دے سر تے بدی لاؤندے اپنے شریر دا تیاگ کیتا
دوہرا شری تیگ بہادر سر دھرے گرو نانک بچن بچار
گرو تیگ بہادر صاحب نے پھر وہی بچن جو گرو نانک صاحب دے کولو چل دے سینے بسینے مہاراج جی تک پہنچے سن مہاراج جی نے او بچن بچارے اور اپنا سر دین واسطے تن گرو تیگ بہادر صاحب جی تیار ہوئے
آپ جائے دلی کھائے ترکن تے تلوار
آپ دلی گئے اور چاندنی چوک دے وچ جا کے مہاراج جی نے اپنا سیس دتا پر اپنا سر نہیں تیاگیا اور کلگیاں والے پاتشاہ نے بچن اچارن کیتے تلک جنجو راکھا پرب تاکا کینو بڑو کلو میں ساکا سادن ہیت اتی جن کری سیس دیا پر سی نہ اچری تن گرو تیگ بہادر صاحب سچے پاتشاہ جی مہاراج جی نے اس پرکار شہیدی پراپت کر کے اپنا سر دتا
چوپے تیم ستگر گوبند سنگھ سورے بچن کیے گرو نانک پورے
اسی طرح تن شری گرو گوبند سنگھ صاحب جی مہاراج جی نے بھائی تارو سنگھ جی سارے سکھاں نوں بچن سنا رہے نے پڑھانے دے وچ جڑے کٹھے ہو کے آئے نے ਕਹਿੰਦੇ ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜੋ ਬਚਨ ਦੇ ਸੂਰੇ ਹਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਪੂਰੇ ਕੀਤੇ
ਪਰਿਵਾਰੇ ਦੇ ਲਵਾਏ
ਆਪਣੇ ਸਾਰੇ ਪਰਿਵਾਰ ਸਮੇਤ ਆਪਣੀ ਦੇਹ ਤੱਕ ਵੀ ਲੇਖੇ ਲਾ ਦਿੱਤੇ
ਗੁਰੂ ਨਾਨਕ ਬਚ ਗਏ ਵਿਕਾਏ
ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਉਹ ਵਿਕ ਗਏ ਉਹਨਾਂ ਗੁਰੂ ਨਾਨਕ ਦੇ ਬਚਨਾਂ ਨਾਲ ਆਪਣਾ ਆਪ ਵੇਚ ਦਿੱਤਾ
ਪੁੱਤਰ ਚੰਡੀ ਕੀ ਭੇਟ ਚੜਾਏ
ਚਾਰੇ ਪੁੱਤਰ ਭਾਰਤ ਦੀ ਯੱਗ ਵੇਦੀ ਦੀ ਵਿੱਚ ਅਹੂਤੀ ਵਿੱਚ ਪਾ ਦਿੱਤੇ
ਤੁਰਕਨ ਸਿਰ ਬੁਰਿਆਈ ਲਾਏ
ਔਰ ਇਹ ਸਾਰਾ ਪਾਪ ਉਹਨਾਂ ਤੁਰਕਾਂ ਦੇ ਸਿਰ ਦੇ ਉੱਤੇ ਲਾਇਆ ਤੁਰਕਾਂ ਦੇ ਸਿਰ ਦੇ ਉੱਤੇ ਇਸ ਪਾਪ ਨੂੰ ਮੜਿਆ
ਅਕੈ ਬੰਸ ਅਕੈ ਅਸਰਾਏ
ਮੜਿਆ ਨਹੀਂ ਕਹਿ ਸਕਦੇ ਤੁਰਕਾਂ ਦੇ ਉੱਤੇ ਪਾਪ ਲੱਗਾ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ ਪਿਤਾ ਨੂੰ ਸ਼ਹੀਦ ਕਰਨ ਦਾ ਮਾਤਾ ਨੂੰ ਸ਼ਹੀਦ ਕਰਨ ਦਾ ਔਰ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਨ ਦਾ ਤੇ ਮਹਾਰਾਜ ਜੀ ਨੇ ਬਚਨ ਕੀਤੇ ਸਨ ਜਾਂ ਬੰਸ ਰਹਿੰਦਾ ਜਾਂ ਅੰਸ਼ ਰਹਿੰਦੀ ਬੰਸ ਤੇ ਅੰਸ਼ ਦੋ ਚੀਜ਼ਾਂ ਹੁੰਦੀਆਂ ਨੇ ਕਹਿੰਦੇ ਜਾਂ ਬੰਸ ਰਹਿੰਦਾ ਜਾਂ ਅੰਸ਼ ਰਹਿੰਦਾ ਹੈ
ਇੱਕ ਮਿਆਨ ਛੁਰੀ ਦੋ ਨਾ ਸਮਾਏ
ਇੱਕ ਮਿਆਨ ਚ ਦੋ ਛੁਰੀਆਂ ਨਹੀਂ ਸਮਾ ਸਕਦੀਆਂ ਇੱਕ ਮਿਆਨ ਚ ਕੇਵਲ ਇੱਕੋ ਛੁਰੀ ਰਹਿ ਸਕਦੀ ਹੈ
ਇੱਕ ਤਖਤ ਦੋ ਬਹਿ ਨਾ ਭੂਪ
ਇੱਕ ਤਖਤ ਦੇ ਉੱਤੇ ਦੋ ਰਾਜੇ ਨਹੀਂ ਬਹਿ ਸਕਦੇ
ਕਲ ਯੁਗ ਭਵੈ ਨਾ ਦੋਏ ਅਨੂਪ
ਕਲ ਯੁਗ ਦੇ ਵਿੱਚ ਦੋਵੇਂ ਨਹੀਂ ਹੋ ਸਕਦੇ
ਤਬ ਸਿੱਕਨ ਯਹ ਬਾਤ ਪੁੱਛੇ ਕਿਮ ਗੁਰ ਸੀਤ ਲਗਾਵਨ
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਬੰਸ਼ ਦਾ ਕੁਰਬਾਨੀ ਦੇ ਦਿੱਤੀ ਪਰ ਆਪਣੀ ਅੰਸ਼ ਖਾਲਸੇ ਪੰਥ ਨੂੰ ਰੱਖ ਲਿਆ ਔਰ ਬੰਸ਼ ਨੂੰ ਉੱਤੋਂ ਕੁਰਬਾਨ ਕਰ ਦਿੱਤਾ ਜਦੋਂ ਭਾਈ ਸਾਹਿਬ ਨੇ ਬਚਨ ਕਹੇ ਨਾ ਤੇ ਸਿੱਖ ਜਿਹੜੇ ਕੋਲ ਬੈਠੇ ਸੁਣ ਰਹੇ ਸਨ ਉਹ ਬੋਲੇ ਕਹਿਣ ਲੱਗੇ
ਕਿਮ ਗੁਰ ਸੀਸ ਲਗਾਵਨ
ਭਾਈ ਸਾਹਿਬ ਜੀ ਤੁਸੀਂ ਸਾਰੀ ਕਥਾ ਸਾਨੂੰ ਵਿਸਥਾਰ ਸਹਿਤ ਸੁਣਾਓ ਕਿ ਕਿਵੇਂ ਸਤਿਗੁਰਾਂ ਨੇ ਆਪਣਾ ਇਹ ਸਿਰ ਲੇਖੇ ਲਾਉਣ ਦਾ ਬਚਨ ਕੀਤਾ ਸੀ
ਦੋਹੇਰਾ ਤਾਰੂ ਸਿੰਘ ਪੁੱਤਰ ਦਿਓ ਸਤਿਗੁਰ ਮੁਖੋਂ ਫੁਰਮਾਏ
ਭਾਈ ਤਾਰੂ ਸਿੰਘ ਜੀ ਸ਼ਹੀਦ ਬੋਲੇ ਕਹਿਣ ਲੱਗੇ ਭਾਈ ਸਿੱਖੋ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਜੀ ਨੇ ਆਪਣੇ ਮੁਖੋਂ ਇਹ ਬਚਨ ਕਹੇ ਸਨ
ਸੋ ਫੁਰਮਾਇਓ ਕਿਮ ਮਿਟੈ ਲਿਖਿਓ ਗਇਓ ਦਰਗਾਏ
ਜਿਹੜਾ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮੁਖੋਂ ਕਿਹਾ ਉਹ ਦਰਗਾਹ ਵਿੱਚ ਲਿਖਿਆ ਗਿਆ ਜਿਹੜਾ ਲਿਖਿਆ ਗਿਆ ਉਦੋਂ ਕੋਈ ਮਿਟਾ ਨਹੀਂ ਸਕਦਾ
ਸਿੱਖਣ ਕਾਰਨ ਸਤਿਗੁਰੂ ਦੀਨੇ ਸੀਤ ਲਗਾਏ
ਸਿਰ ਮਹਾਰਾਜ ਜੀ ਨੇ ਲਾਏ ਨੇ ਇਹ ਆਪਣੇ ਸਿੱਖਾਂ ਵਾਸਤੇ ਕੁਰਬਾਨ ਕੀਤੇ ਹਨ
ਸੋ ਸਿੱਖੈ ਮੂਸ ਗੁਰੂ ਕੇ ਕਿਮ ਰਾਖੈ ਸੀਤ ਬਚਾਏ
ਅਸੀਂ ਉਸ ਗੁਰੂ ਦੇ ਸਿੱਖ ਹਾਂ ਕਹਿੰਦੇ ਅਸੀਂ ਆਪਣਾ ਸਿਰ ਕਿਉਂ ਬਚਾਈਏ ਜਿਹੜੇ ਗੁਰੂ ਨੇ ਆਪਣਾ ਸਿਰ ਸਿੱਖਾਂ ਵਾਸਤੇ ਕੁਰਬਾਨ ਕਰ ਦਿੱਤਾ ਸਿੱਖਾਂ ਵਾਸਤੇ ਆਪਣਾ ਸਿਰ ਵਾਰ ਦਿੱਤਾ ਉਸੇ ਗੁਰੂ ਦੇ ਅਸੀਂ ਸਿੱਖ ਹਾਂ ਅਸੀਂ ਆਪਣਾ ਸਿਰ ਕਿਉਂ ਬਚਾਈਏ
ਤਬ ਸੰਗਤ ਸੁਣਿਆ ਚਿਰਜ ਭਈ
ਬਚਨ ਭਾਈ ਤਾਰੂ ਸਿੰਘ ਜੀ ਦਾ ਸੁਣ ਕੇ ਸੰਗਤ ਬੜੀ ਹੈਰਾਨ ਹੋਈ
ਹੁਣ ਵਕਤ ਗੁਰ ਗਏ ਬਿਕੇ
ਐਸਾ ਕਿਹੜਾ ਵਕਤ ਸੀ ਜਦੋਂ ਮਹਾਰਾਜ ਜੀ ਨੇ ਆਪਣਾ ਬਚਨ ਕਰਕੇ ਵਿਕ ਗਏ
ਕੌਣ ਓਰਕ ਗੁਰੂ ਨਾਨਕ ਆਏ
ਕਿਹੜਾ ਮੁਸ਼ਕਿਲ ਗੁਰੂ ਨਾਨਕ ਸਾਹਿਬ ਤੇ ਆਣ ਪਈ
ਕਰ ਕਿਰਪਾ ਵੈ ਦਿਓ ਸੁਣਾਏ
ਉਹਨਾਂ ਨੇ ਬਚਨ ਕੀਤਾ ਕਿ ਅਸੀਂ ਸੱਤ ਸਿਰ ਦਿਆਂਗੇ ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕਦੋਂ ਕਹੇ ਕਿਸ ਵੇਲੇ ਕਹੇ ਆਪ ਜੀ ਕਿਰਪਾ ਕਰਕੇ ਸਾਨੂੰ ਸੁਣਾਓ
ਵਸਤ ਕੀ ਨੈ ਥੁੜ ਲੋੜ
ਗੁਰੂ ਨਾਨਕ ਸਾਹਿਬ ਨੂੰ ਕਿਸੇ ਵਸਤੂ ਦੀ ਕੋਈ ਥੁੜ ਸੀ ਭਲਾ ਉਹਨਾਂ ਨੂੰ ਕਿਹੜੀ ਕਿਸੇ ਵਸਤੂ ਦੀ ਕਮੀ ਸੀ
ਜੀ ਪਾਤਸ਼ਾਹੀ ਉਹਨੇ ਕਰੋੜ
ਉਹਨਾਂ ਨੇ ਤਾਂ ਕਰੋੜਾਂ ਦੀਆਂ ਪਾਤਸ਼ਾਹੀਆਂ ਤਿਆਗ ਦਿੱਤੀਆਂ
ਰਿੱਧ ਸਿੱਧ ਸਭ ਹਾਜ਼ਰ ਰਹੇ
ਸਾਰੀਆਂ ਰਿੱਧੀਆਂ ਸਿੱਧੀਆਂ ਧੰਨ ਗੁਰੂ ਨਾਨਕ ਸਾਹਿਬ ਦੇ ਸਨਮੁਖ ਹਾਜ਼ਰ ਰਹਿੰਦੀਆਂ ਹਨ
ਮੁਖ ਮੈਂ ਸਦਾ ਗੁਰਸਤੀ ਬਹਿ
ਉਹਨਾਂ ਦੀ ਰਚਨਾ ਤੇ ਹਰ ਵੇਲੇ ਸਤ ਬਚਨ ਹੁੰਦਾ ਜੋ ਕਹਿ ਦਿੰਦੇ ਸਨ ਪੂਰਾ ਹੁੰਦਾ
ਅਕਾਲ ਪੁਰਖ آپ کرے سائے.
انہاں دی سہایتا تا خود اکال پرخ واہگرو جی آپ کر دے ہاں
ان دیو آپ لنگر ورتائے.
ان دیوتا جیڑا ہو تا آپ انہاں دے لنگراں چ لنگر برتاؤ دا گرو نانک صاحب دے جڑا ان دیوتا ہے وہ تو آپ خود آ کے گرو کے لنگر چ لنگر برتاؤ
پیو پنڈاری کبیر تو آئے.
کبیر تن دا دیوتا وہ تو آپ گرو نانک صاحب دا پنڈاری بنیا ہویا ہے مودی بنیا ہویا ہے.
سر تر سر سر بھی رہے سدائے
برچ ورگے جن سر سری گنگا آد کے سب گرو نانک صاحب دے کول رہندے نے انہاں نوں پلا کی لوڑ پی گئی ایسا کیڑا اوکھا سما انہاں تے آن پیا کہ انہاں نے کہا کہ اسی سات سر دیواں گے.
تب تارو سنگھ اتر کہے اپنی گت گر آپے لے.
آئی تارو سنگھ جی کہن لگے سکھو ستگرو جی دی گت ستگرو جی آپ جان دے اسی نہیں جان سکدے اسی سکھ ہاں اور سکھ اپنے گرو دی گت نہیں جان سکدا
نہیں انت کچھ پایا جائے.
انہاں دا انت کچھ بھی انت نہیں پایا جا سکدا
ان کے پید ہے انہی پائے.
انہاں دے پید اوہی جان دے نے انہاں دا پید اوہی سمجھ دے نے اسی نہیں جان سکدے. پر اے بچن کیویں ہوئے کیویں انہاں نے اے بچن کہے بھائی تارو سنگھ جی کہندے او سارا اتہاس میں تانوں سارے نوں سربن کراؤں دا او کتھا آپ دی اگلیاں پرکرنا چ سربن کرو گے.